ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਸ਼੍ਰੀ ਹਰਗੋਬਿੰਦਪੁਰੇ ਦਾ ਜੰਗ ਲੜ ਰਹੇ ਨੇ। ਸੂਬੇ ਜਲੰਧਰ ਅਬਦੁਲ ਖਾਨ ਦਾ ਲੜਕਾ ਨਬੀ ਬਖਸ਼ ਜੰਗ ਦੇ ਮੈਦਾਨ 'ਚ ਆਪਣੀ ਫੌਜ ਲੈ ਕੇ ਵਧਿਆ। ਸਤਿਗੁਰਾਂ ਵੱਲੋਂ ਭਾਈ ਪਰਸਰਾਮ ਜੀ ਔਰ ਭਾਈ ਸ਼ਕਤੂ ਜੀ ਜੰਗ ਦੇ ਮੈਦਾਨ 'ਚ ਜੂਝ ਰਹੇ ਨੇ। ਭਾਈ ਪਰਸਰਾਮ ਜੀ ਦਾ ਔਰ ਨਬੀ ਬਖਸ਼ ਦਾ ਜੰਗ ਹੋਇਆ ਅਤੇ ਨਬੀ ਬਖਸ਼ ਜੰਗ ਦੇ ਮੈਦਾਨ 'ਚ ਭਾਈ ਪਰਸਰਾਮ ਦੇ ਹੱਥੋਂ ਮਾਰਿਆ ਗਿਆ ਔਰ ਲੜਦਿਆਂ ਲੜਦਿਆਂ ਰਣ ਭੂਮੀ 'ਚ ਭਾਈ ਪਰਸਰਾਮ ਅਤੇ ਭਾਈ ਸ਼ਕਤੂ ਜੀ ਵੀ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ। ਜਦੋਂ ਨਬੀ ਬਖਸ਼ ਜੰਗ ਦੇ ਮੈਦਾਨ 'ਚ ਡਿੱਗਾ, ਇੱਕ ਵਾਰੀ ਦੁਸ਼ਮਣ ਦੀ ਫੌਜ ਦੇ ਪੈਰ ਹਿੱਲ ਗਏ, ਕਿਉਂਕਿ ਨਬੀ ਬਖਸ਼ ਹੀ ਇਹਨਾਂ ਦੀ ਫੌਜ ਦਾ ਵੱਡਾ ਸਿਪਾਹੀ ਸਲਾਰ ਹੈ ਜੋ ਨਾਲ ਲੈ ਕੇ ਆਇਆ ਸੀ। ਲੜੇ ਜਿੰਨੇ ਕੁ ਲੜ ਸਕਦੇ ਸਨ, ਪਰ ਬਹੁਤੇ ਰਣ ਭੂਮੀ 'ਚ ਕਾਇਰ ਬਣ ਕੇ ਗੀਦੀ ਬਣ ਕੇ ਭੱਜਣ ਲੱਗੇ ਹਨ। ਵਾਪਸ ਜਾ ਕੇ ਇੱਕ ਸਿਪਾਹੀ ਨੇ ਸੂਬੇ ਜਲੰਧਰ ਨੂੰ ਖਬਰ ਦਿੱਤੀ ਹੈ ਇਹਦੇ ਪੁੱਤਰ ਦੇ ਮਰਨ ਦੀ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦਾ ਪਵਿੱਤਰ ਇਤਿਹਾਸ ਹੈ ਸਰਵਣ ਕਰੀਏ। ਗੁਰਦੇਵ ਦੀ ਇਹ ਜੰਗ ਦੀ ਕਥਾ ਹੈ। ਅੰਦਰ ਵੀ ਗੁਰਸਿੱਖ ਆਪਣੇ ਅੰਤਰਾਤਮੇ ਜੰਗ ਦੇ ਵਿੱਚ ਹੀ ਲੜਦੇ ਰਹਿੰਦੇ, ਜੂਝਦੇ ਰਹਿੰਦੇ। ਇਹ ਜੰਗ ਹਰ ਇੱਕ ਮਨੁੱਖ ਲੜਦਾ ਹੈ। ਕੋਈ ਬਾਹਰੀ ਤੌਰ 'ਤੇ ਲੜ ਰਿਹਾ, ਕੋਈ ਅੰਤਰੀਵੀ ਤੌਰ 'ਤੇ ਲੜ ਰਿਹਾ ਹੈ, ਪਰ ਗੁਰਦੇਵ ਦੇ ਇਸ ਪਾਵਨ ਇਤਿਹਾਸ ਨੂੰ ਸਰਵਣ ਕਰਕੇ ਹਿਰਦਾ ਬਲਵਾਨ ਹੁੰਦਾ, ਆਤਮਾ ਬਲਵਾਨ ਹੁੰਦੀ ਹੈ, ਮਨ ਬਲਵਾਨ ਹੁੰਦਾ ਹੈ, ਜਿਹੜਾ ਵਿਸ਼ੇ ਵਿਕਾਰਾਂ ਨਾਲ ਲੜਨ ਵਾਸਤੇ ਤਤਪਰ ਹੋ ਕੇ ਸਾਵਧਾਨ ਹੋ ਕੇ ਤਿਆਰ ਬਰਤਿਆਰ ਹੁੰਦਾ। ਆਓ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਓ। ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰੋ। ਆਖੋ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ। ਦੋਹਰਾ ਦੌਰ ਗਏ ਦੁਆ ਦਾਸ ਤਬ ਜਹ ਥਿਰ ਅਬਦੁਲ ਖਾਨ।
ਦੋ ਦਾਸ ਅਬਦੁਲ ਖਾਨ ਦੇ ਦੋ ਨੌਕਰ, ਜਦੋਂ ਉਹਨਾਂ ਨੇ ਵੇਖਿਆ ਕਿ ਨਬੀ ਬਖਸ਼ ਜੋ ਅਬਦੁਲ ਖਾਨ ਦਾ ਲੜਕਾ ਹੈ ਮਾਰਿਆ ਗਿਆ, ਅਤੇ ਅਬਦੁਲ ਖਾਨ ਨੂੰ ਖਬਰ ਦੇਣ ਵਾਸਤੇ ਉੱਥੇ ਗਏ ਜਿੱਥੇ ਅਬਦੁਲ ਖਾਨ ਪਿੱਛੇ ਖੜਾ ਸੀ।
ਦੇਖੋ ਕਹਾ ਨਵਾਬ ਜੀ ਬਿਗੜਿਓ ਕਾਜ ਮਹਾਨ।
ਉਹਨਾਂ ਨੇ ਜਾ ਕੇ ਦੱਸਿਆ, ਆਖਿਆ ਨਵਾਬ ਜੀ ਵੇਖੋ ਕੀ ਹੋ ਗਿਆ, ਕੀ ਭਾਣਾ ਵਰਤ ਗਿਆ ਖੁਦਾ ਦਾ, ਬਹੁਤ ਵੱਡਾ ਕੰਮ ਜਿਹੜਾ ਸੀ ਆਪਣਾ ਉਹ ਵਿਗੜ ਗਿਆ ਹੈ।
ਤੋਟਕ ਛੰਦ ਤੁਵ ਨੰਦਨ ਚੰਦ ਮਨਿੰਦ ਹੁਤੋ।
ਤੇਰਾ ਪੁੱਤਰ ਜਿਹੜਾ ਚੰਦਰਮਾ ਦੇ ਮਨਿੰਦ ਸੀ, ਜਿਹਦਾ ਸਰੂਪ ਚੰਦਰਮਾ ਦੇ ਸਮਾਨ ਸੁੰਦਰ ਸੀ।
ਰਿਪ ਬ੍ਰਿੰਦਨ ਕੰਦਤ ਸੋ ਪੀ ਹਤੋ,
ਜਿਹੜਾ ਬਹੁਤ ਸਾਰੇ ਦੁਸ਼ਮਣਾਂ ਨੂੰ ਰਣ ਭੂਮੀ 'ਚ ਮਾਰਨ ਵਾਲਾ ਮਰਦ ਦਲੇਰ ਸੂਰਮਾ ਸੀ, ਉਹ ਤੇਰਾ ਪੁੱਤਰ ਵੀ ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਨੇ ਮਾਰ ਦਿੱਤਾ ਹੈ, ਤੇਰੇ ਪੁੱਤਰ ਨੂੰ ਜੰਗ ਦੇ ਮੈਦਾਨ 'ਚ ਸ਼ਹੀਦ ਕਰ ਦਿੱਤਾ ਹੈ।
ਘਮਸਾਨ ਕਨੋ ਕਰ ਜੰਗ ਮਹੀ।
ਐਸਾ ਨਹੀਂ ਕਿ ਨਬੀ ਬਖਸ਼ ਲੜਿਆ ਨਹੀਂ, ਤੇਰੇ ਪੁੱਤਰ ਨੇ ਬੜਾ ਭਿਆਨਕ ਘਮਾਸਾਨ ਜੰਗ ਲੜਿਆ, ਬੜੀ ਬਹਾਦਰੀ ਨਾਲ, ਬੜੀ ਦਲੇਰੀ ਨਾਲ ਰਣ ਭੂਮੀ ਵਿੱਚੋਂ ਲੜਿਆ ਤੇ ਲੜ ਕੇ ਮਰਿਆ ਹੈ।
ਪਿਛਵਾਏ ਹਟਿਓ ਇੱਕ ਪੈਰ ਨਹੀਂ।
ਇੰਨਾ ਸੂਰਮਾ ਸੀ ਤੇਰਾ ਪੁੱਤਰ ਨਬੀ ਬਖਸ਼ ਕਿ ਉਹਨੇ ਆਪਣਾ ਇੱਕ ਵੀ ਕਦਮ ਜੰਗ ਦੇ ਮੈਦਾਨ 'ਚ ਪਿੱਛੇ ਨਹੀਂ ਹਟਾਇਆ, ਅੱਗੇ ਹੀ ਵੱਧ ਕੇ ਗਿਆ ਵੈਰੀ ਵਾਲੇ ਪਾਸੇ, ਰਣ ਭੂਮੀ ਵਿੱਚ ਉਹਨੇ ਪਿੱਠ ਨਹੀਂ ਵਿਖਾਈ।
ਅਰਜੇ ਸਰ ਤੇ ਬਰ ਤੇ ਤਰਜੇ,
ਬਹੁਤ ਸਾਰੇ ਸਰ ਤੀਰ ਚਲਾ ਕੇ ਵਰਜੇ ਤਰਜੇ ਉਹਨੇ ਵਰਜ ਦਿੱਤੇ, ਰੋਕ ਦਿੱਤੇ ਦੁਸ਼ਮਣ, ਇੰਨੇ ਤੀਰ ਚਲਾਏ ਨਬੀ ਬਖਸ਼ ਨੇ ਕਿ ਬਹੁਤ ਸਾਰੇ ਦੁਸ਼ਮਣਾਂ ਨੂੰ ਉਹਨੇ ਵਰਜ ਦਿੱਤਾ, ਰੋਕ ਦਿੱਤਾ।
ਕੱਟ ਆਪ ਗਿਰਿਓ ਪੁਰਜੇ ਪੁਰਜੇ,
ਔਰ ਪੁਰਜੇ ਪੁਰਜੇ ਹੋ ਕੇ, ਟੁਕੜੇ ਟੁਕੜੇ ਹੋ ਕੇ ਤੇਰਾ ਪੁੱਤਰ ਜੰਗ ਦੇ ਮੈਦਾਨ ਵਿੱਚ ਆਪ ਵੀ ਡਿੱਗ ਗਿਆ, ਬਹੁਤਿਆਂ ਨੂੰ ਮਾਰਦਾ ਹੋਇਆ ਆਪ ਵੀ ਮਰ ਗਿਆ।
ਬਹੁ ਵੀਰ ਮਰੇ ਤੇ ਸੰਗ ਤਹਾਂ,
ਕੱਲਾ ਨਬੀ ਬਖਸ਼ ਨਹੀਂ ਮਰਿਆ, ਨਬੀ ਬਖਸ਼ ਦੇ ਨਾਲ ਉਹਦੇ ਜਿੰਨੇ ਯਾਰ ਸੀ, ਉਹਦੇ ਮਿੱਤਰ ਸੀ, ਉਹ ਵੀ ਉਹਦੇ ਨਾਲ ਹੀ ਉੱਥੇ ਜੰਗ ਦੇ ਮੈਦਾਨ ਵਿੱਚ ਬਹੁਤੇ ਵੀਰ ਮਾਰੇ ਗਏ ਹਨ।
ਕਨ ਲੋਥ ਪਰੀ ਬਹਿ ਸ਼੍ਰੋਣ ਮਹਾਨ,
ਉੱਥੇ ਲਾਸ਼ਾਂ ਦੇ ਢੇਰ ਲੱਗੇ ਨੇ ਅਬਦੁਲ ਖਾਨ ਸੂਬਾ ਜਲੰਧਰ, ਔਰ ਉਹਨਾਂ ਲਾਸ਼ਾਂ ਦੇ ਵਿੱਚੋਂ ਖੂਨ ਦੀਆਂ ਤਤੀਰੀਆਂ ਵਹਿ ਰਹੀਆਂ ਨੇ, ਲਹੂ ਦੇ ਪਤਨਾਲੇ ਚੱਲ ਰਹੇ ਹਨ।
ਸੁਨ ਸ਼੍ਰੋਣ ਨਵਾਬ ਸ਼ਿਤਾਬ ਤਬੈ,
ਜਦੋਂ ਨਵਾਬ ਨੇ ਸੂਬੇ ਜਲੰਧਰ ਅਬਦੁਲ ਖਾਨ ਨੇ ਆਪਣੇ ਪੁੱਤਰ ਦੇ ਮਰਨ ਦੀ ਖਬਰ ਸੁਣੀ,
ਸਮਬਾਨ ਲੱਗੇ ਤਿਸ ਬੈਨ ਸਬੈ,
ਇੱਕਦਮ ਕਾਲਜੇ ਦੇ ਵਿੱਚ ਹੌਲ ਉੱਠਿਆ, ਆਖਰ ਜਵਾਨ ਪੁੱਤਰ ਜੰਗ ਦੇ ਮੈਦਾਨ ਵਿੱਚ ਮਰਿਆ, ਜਦੋਂ ਦੀ ਖਬਰ ਸੁਣੀ ਕਾਲਜੇ ਨੂੰ ਧੂ ਪੈ ਗਈ, ਮਾਨੋ ਜਿਵੇਂ ਕਿਸੇ ਨੇ ਹਿੱਕ ਦੇ ਵਿੱਚ ਕਮਾਨ ਤੋਂ ਤੀਰ ਚਲਾ ਦਿੱਤਾ ਹੋਵੇ।
ਰੁਦਨੰਤ ਬਡੋ ਬਿਰਲਾਪ ਕਰੈ,
ਅਬਦੁਲ ਖਾਨ ਰੋ ਪਿਆ, ਉੱਚੀ ਉੱਚੀ ਚੀਂਕਾਂ ਮਾਰ ਕੇ ਦਹਾੜ ਕੇ ਰੋਣ ਲੱਗ ਪਿਆ।
ਤ੍ਰਿਪਤਿਓ ਨਹਿ ਦੇਖ ਲਖਿਓ ਨਾ ਮਰੈ,
ਬਿਰਲਾਪ ਕਰਦਾ ਵੈਣ ਪਾਉਣ ਲੱਗਾ ਜਿਵੇਂ ਮਾਈਆਂ ਬੀਬੀਆਂ ਵੈਣ ਪਾਉਂਦੀਆਂ ਰੋਣ ਵੇਲੇ। ਏਦਾਂ ਰੋਣ ਵੇਲੇ ਰੋਂਦਾ ਰੋਂਦਾ ਵੈਣ ਪਾਉਂਦਾ, ਕਹਿੰਦਾ ਵੇ ਪੁੱਤਰਾ ਮੈਂ ਤਾਂ ਹਾਲੇ ਤੇਰਾ ਚਿਹਰਾ ਵੇਖ ਕੇ ਨਹੀਂ ਸੀ ਰੱਜਿਆ, ਹਾਲੇ ਕੱਲ ਤਾਂ ਤੂੰ ਜੰਮਿਆ ਹੈ, ਮੈਂ ਤਾਂ ਤੇਰਾ ਚਿਹਰਾ ਵੇਖ ਕੇ ਵੀ ਨਹੀਂ ਸੀ ਰੱਜਿਆ ਤੇ ਤੂੰ ਮਰ ਵੀ ਗਿਆ ਹੈ।
ਗਮਨਿਓ ਕਿਸ ਥਾਨ ਹੈ ਪ੍ਰਾਣ ਤਜੇ,
ਕਿੱਥੇ ਤੁਰ ਗਿਆ ਪੁੱਤਰਾ ਮੈਨੂੰ ਛੱਡ ਕੇ ਆਪਣੇ ਪ੍ਰਾਣ ਤਿਆਗ ਕੇ,
ਮੁਝ ਛੋੜ ਗਯੋ ਰਣ ਤੇ ਨਾ ਭੱਜੇ,
ਮੈਨੂੰ ਛੱਡ ਗਿਆ ਇੱਥੇ ਜੰਗ ਦੇ ਮੈਦਾਨ ਚ ਤੇ ਆਪ ਤੂੰ ਭਜਿਆ ਨੀ ਰਣ ਭੂਮੀ ਵਿਚੋਂ, ਮੈਨੂੰ ਇੱਥੇ ਤਿਆਗ ਕੇ ਚਲਾ ਗਿਆ ਹੈ।
ਕਿਮ ਜਾਏ ਲੜਿਓ ਨਹਿ ਪਾਛ ਰਹਿਓ,
ਕਿਵੇਂ ਲੜਿਆ ਜਾ ਕੇ ਤੂੰ ਆਪਣੇ ਸਿਪਾਹੀਆਂ ਨੂੰ ਅੱਗੇ ਧੱਕਣਾ ਸੀ, ਆਪ ਤੂੰ ਕਿਉਂ ਗਿਆ ਲੜਨ ਵਾਸਤੇ, ਤੂੰ ਆਪ ਕਿਉਂ ਮੂਹਰੇ ਜਾ ਕੇ ਲੜਿਆ, ਤੂੰ ਪਿੱਛੇ ਰਹਿਣਾ ਸੀ, ਸਿਪਾਹੀਆਂ ਨੂੰ ਮੂਹਰੇ ਕਰਕੇ ਲੜਾਉਣਾ ਸੀ।
ਤੁਝ ਜਾਤ ਬਡੋ ਸਮਝਾਏ ਕਹਿਓ,
ਮੈਂ ਤੈਨੂੰ ਬੜਾ ਸਮਝਾਇਆ ਸੀ ਪੁੱਤਰਾ ਨਬੀ ਬਖਸ਼, ਜਦੋਂ ਤੂੰ ਜੰਗ ਦੇ ਮੈਦਾਨ ਨੂੰ ਚੜਿਆ ਸੀ ਮੈਂ ਤੈਨੂੰ ਕਿਹਾ ਸੀ ਵੀ ਪਿੱਛੇ ਰਹੀ, ਆਪ ਮੂਹਰੇ ਹੋ ਕੇ ਨਾ ਲੜੀ।
ਲਗ ਨੰਦਨ ਆਏ ਗਯੋ ਸੁਣ ਕੇ,
ਏਦਾਂ ਰੋਈ ਜਾਵੇ ਕੁਰਲਾਈ ਜਾਵੇ ਅਬਦੁਲ ਖਾਨ, ਇਹਨੇ ਨੂੰ ਇਹਦਾ ਛੋਟਾ ਪੁੱਤਰ ਜਿਹਦਾ ਨਾਮ ਸੀ ਕਰੀਮ ਬਖਸ਼, ਉਹ ਆ ਗਿਆ ਆਪਣੇ ਪਿਓ ਨੂੰ ਰੋਂਦਾ ਹੋਇਆ ਉਹਨੇ ਵੇਖਿਆ।
ਸਮਝਾਏ ਪਿਤਾ ਕਹੋਇਓ ਭਨ ਕੈ,
ਉਹਨੇ ਆ ਕੇ ਹੌਸਲਾ ਦਿੱਤਾ ਆਪਣੇ ਪਿਓ ਨੂੰ, ਸਮਝਾਉਂਦਾ ਹੋਇਆ ਬੋਲਿਆ ਕਹਿਣ ਲੱਗਾ,
ਫਿਰ ਲਾਪਤ ਆਪਣੇ ਲਾਇਕ ਤੈ,
ਕਹਿਣ ਲੱਗਾ ਪਿਤਾ ਜੀ ਅੱਬਾ ਜਾਨ ਕਿਉਂ ਵਿਰਲਾਪ ਕਰਦੇ ਹੋ, ਇਹ ਤੁਹਾਡੇ ਲਈ ਲਾਇਕ ਨਹੀਂ ਹੈ ਇੱਦਾਂ ਜੰਗ ਦੇ ਮੈਦਾਨ ਚ ਰੋਣਾ, ਕਿਉਂਕਿ ਤੁਸੀਂ ਇਸ ਸਾਰੀ ਫੌਜ ਦੇ ਜਰਨੈਲ ਹੋ, ਜੇ ਜਰਨੈਲ ਏਦਾਂ ਹੌਸਲਾ ਢਾ ਦੇਗਾ ਤੇ ਫੌਜਾਂ ਕਿੱਥੇ ਲੜਨਗੀਆਂ, ਜੇ ਤੁਸੀਂ ਏਦਾਂ ਰੋਵੋਗੇ ਤੇ ਫੌਜ ਦਾ ਮਨੋਬਲ ਕਿਵੇਂ ਰਹੇਗਾ, ਇਹ ਸਾਰੀਆਂ ਫੌਜਾਂ ਦਾ ਮਨੋਬਲ ਟੁੱਟ ਜਾਏਗਾ ਤੁਹਾਡੀ ਇਹ ਹਾਲਤ ਵੇਖ ਕੇ, ਤੁਹਾਡੇ ਲਈ ਏਦਾਂ ਰੋਣਾ ਧੋਣਾ ਯੋਗ ਨਹੀਂ।
ਸਭ ਲੋਕ ਨਿਹਾਰਤ ਨਾਇਕ ਤੈ,
ਇਹ ਸਾਰੇ ਲੋਕ ਤੈਨੂੰ ਵੇਖ ਰਹੇ ਨੇ, ਕਿਉਂਕਿ ਤੂੰ ਇਹਨਾਂ ਸਾਰਿਆਂ ਦਾ ਨਾਇਕ ਹੈ, ਤੂੰ ਇਹਨਾਂ ਸਾਰਿਆਂ ਦਾ ਸਿਪਾਹ ਸਲਾਰ ਹੈ, ਇਹ ਸਭ ਤੇਰੇ ਨਾਲ ਚੜ ਕੇ ਆਏ ਹਨ।
ਅਬ ਧੀਰ ਤਰੋ ਨਹਿ ਜੋਗ ਤੁਮੈ,
ਹੁਣ ਧੀਰਜ ਰੱਖੋ ਰੋਵੋ ਨਾ, ਤੁਹਾਨੂੰ ਰੋਂਦਿਆਂ ਵੇਖ ਕੇ ਫੌਜਾਂ ਦਾ ਬੰਨ ਤਾਂ ਪਹਿਲਾਂ ਹੀ ਟੁੱਟਿਆ ਪਿਆ, ਜੇ ਤੁਹਾਨੂੰ ਏਦਾਂ ਰੋਂਦਿਆਂ ਵੇਖਣਗੇ ਤੇ ਹੋਰ ਉਹਨਾਂ ਦਾ ਮਨੋਬਲ ਟੁੱਟ ਜਾਏਗਾ, ਧੀਰਜ ਰੱਖੋ ਹੁਣ ਜੋ ਹੋਣਾ ਸੀ ਹੋ ਗਿਆ, ਤੁਹਾਡੇ ਰੋਣ ਨਾਲ ਮੇਰੇ ਭਰਾ ਨੇ ਨਬੀ ਬਖਸ਼ ਨੇ ਵਾਪਸ ਨਹੀਂ ਆ ਜਾਣਾ, ਹੁਣ ਸਾਨੂੰ ਚਾਹੀਦਾ ਕਿ ਨਬੀ ਬਖਸ਼ ਦੀ ਮੌਤ ਦਾ ਆਪਾਂ ਬਦਲਾ ਲਈਏ।
ਨਹਿ ਰੋਦਨ ਕੋ ਇਹ ਜਾਨ ਸਮੈ,
ਇਹ ਰੋਣ ਦਾ ਸਮਾਂ ਨਹੀਂ, ਹੁਣ ਜੰਗ ਦੇ ਮੈਦਾਨ ਚ ਤਗੜੇ ਹੋ ਕੇ ਲੜਨ ਦਾ ਸਮਾਂ ਹੈ।
ਜਬ ਲੋ ਗੁਰ ਕੋ ਗਹਿਲੇ ਹੋ ਨਹੀਂ,
ਮੈਂ ਜਦੋਂ ਤੱਕ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਕੜ ਨਹੀਂ ਲੈਂਦਾ, ਜਦੋਂ ਤੱਕ ਉਹਨਾਂ ਨੂੰ ਪਕੜ ਕੇ ਗ੍ਰਿਫਤਾਰ ਨਹੀਂ ਕਰ ਲੈਂਦਾ।
ਰਣ ਬੀਚ ਕਿਦੋਂ ਹੱਥ ਦੇ ਹੋ ਤਹੀ,
ਜਾਂ ਫਿਰ ਜੰਗ ਦੇ ਮੈਦਾਨ ਤੇ ਜਿੱਥੇ ਉਹ ਮੇਰੇ ਨਾਲ ਲੜਨਗੇ ਮੈਂ ਉਸੇ ਜੰਗ ਦੇ ਮੈਦਾਨ ਵਿੱਚ ਉਹਨਾਂ ਨੂੰ ਮਾਰ ਮੁਕਾਵਾਂਗਾ।
ਤਬ ਲੋ ਨਾ ਹਟੋ ਬਡ ਜੰਗ ਕਰੋ,
ਉਦੋਂ ਤੱਕ ਮੈਂ ਨਹੀਂ ਪਿੱਛੇ ਹਟਦਾ ਹੁਣ ਪਿਤਾ ਜੀ, ਮੈਂ ਬੜਾ ਭਿਆਨਕ ਜੰਗ ਲੜਾਂਗਾ, ਕਮਾਸਾਨ ਜੰਗ ਕਰਾਂਗਾ।
ਆਇਸ ਮੋਹੇ ਭਲੇ ਉਚਰੋ,
ਅੱਬਾ ਜਾਨ ਹੁਣ ਮੈਨੂੰ ਆਗਿਆ ਦਿਓ, ਮੈਂ ਜੰਗ ਦੇ ਮੈਦਾਨ ਵਿੱਚ ਸੂਰਮਤਾਈ ਨਾਲ ਲੜਾਂ ਔਰ ਆਪਣੀ ਭਰਾ ਦੀ ਮੌਤ ਦਾ ਬਦਲਾ ਲੈ ਲਵਾਂ।
ਕਹਿ ਲਿਆਏ ਗੁਰੂ ਤਬ ਬਾਤ ਰਹੇ,
ਜਦੋਂ ਮੈਂ ਗੁਰੂ ਜੀ ਨੂੰ ਪਕੜ ਕੇ ਲੈ ਆਵਾਂਗਾ ਫਿਰ ਆਪਣੀ ਗੱਲਬਾਤ ਰਹਿਣੀ ਹੈ, ਨਹੀਂ ਤਾਂ ਆਪਣੀ ਇੱਜ਼ਤ ਰੁਲੀ ਸਮਝ ਲਓ, ਆਪਣੀ ਇੱਜ਼ਤ ਬਰਕਰਾਰ ਤਾਂ ਰਹੇਗੀ, ਆਪਣੀ ਗੱਲਬਾਤ ਤਾਂ ਰਹੇਗੀ ਜੇ ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਕੜ ਕੇ ਲੈ ਆਵਾਂ।
ਨਤ ਸ਼ਾਹੋ ਜਹਾਂ ਤਿਦਕਾਰ ਕਹੈ,
ਜੇ ਆਪਾਂ ਇਸੇ ਤਰ੍ਹਾਂ ਮੁੜ ਗਏ ਨਾ ਖਾਲੀ ਰੋਂਦੇ ਧੋਂਦੇ ਤੇ ਸ਼ਾਹ ਜਹਾਨ ਬਾਦਸ਼ਾਹ ਸਾਨੂੰ ਤਰਕਾਰਾਂ ਪਾਵੇਗਾ, ਸਾਡੇ ਤੇ ਲਾਨਤਾਂ ਪਾਵੇਗਾ, ਉਹਨੇ ਕਹਿਣਾ ਮੇਰੇ ਕੋਲੋਂ ਪੁੱਛਿਆ ਨੀ ਪਹਿਲਾਂ ਲੜਨ ਵੇਲੇ, ਜੇ ਲੜਨ ਗਏ ਸੀ ਤੇ ਬੰਦੇ ਬਣ ਕੇ ਲੜਦੇ ਸੂਰਮੇ ਬਣ ਕੇ, ਹਾਰ ਕੇ ਪਰਤ ਆਏ ਹੋ ਤੇ ਸ਼ਾਹਜਹਾਨ ਕੋਲੋਂ ਆਪਾਂ ਨੂੰ ਇੱਜ਼ਤ ਤਾਂ ਕੀ ਮਿਲਣੀ ਹੈ, ਸਗੋਂ ਲਾਹਨਤਾਂ ਮਿਲਣਗੀਆਂ।
ਲਗ ਨੰਦਨ ਤੇ ਸੁਨ ਬਾਕ ਤਬੈ।
ਜਦੋਂ ਅਬਦੁਲ ਖਾਨ ਸੂਬੇ ਜਲੰਧਰ ਨੇ ਆਪਣੇ ਛੋਟੇ ਪੁੱਤਰ ਕਰੀਮ ਬਖਸ਼ ਦੇ ਮੂੰਹੋਂ ਇਹ ਹੌਸਲੇ ਭਰੀਆਂ ਗੱਲਾਂ ਸੁਣੀਆਂ,
ਤਰ ਧੀਰਜ ਕੋ ਤਜ ਸ਼ੋਕ ਸਬੈ,
ਇਹਦੇ ਮਨ ਨੂੰ ਧੀਰਜ ਮਿਲ ਗਿਆ, ਹੌਸਲਾ ਮਿਲ ਗਿਆ ਵੀ ਪੁੱਤਰ ਨੇ ਆ ਕੇ ਹੌਸਲਾ ਦਿੱਤਾ, ਇਹਨੇ ਆਪਣੇ ਹਿਰਦੇ ਦਾ ਸ਼ੋਕ ਤਿਆਗਿਆ ਹੈ।
ਉਮ ਡਿਓਰਨ ਕੋ ਦਲ ਸੰਗ ਲਿਓ,
ਇਹਦਾ ਪੁੱਤਰ ਵੱਡਾ ਭਾਰੀ ਦਲ ਲੈ ਕੇ ਰਣ ਭੂਮੀ ਵਿੱਚ ਉਮੜ ਕੇ ਚੱਲਿਆ ਹੈ।
ਹਥਿਆਰ ਸੰਭਾਰੇ ਅਗਾਰ ਪਇਓ,
ਆਪੋ ਆਪਣੇ ਹਥਿਆਰ ਸ਼ਸਤਰ ਅਸਤਰ ਸੰਭਾਲ ਕੇ ਅੱਗੇ ਵਧੇ ਹਨ।
ਕਨ ਦੁੰਦਪ ਪੈ ਦੋਏ ਚੋਬ ਭਰੀ,
ਕਿਉਂਕਿ ਨਬੀ ਬਖਸ਼ ਦੀ ਮੌਤ ਦੇ ਨਾਲ ਇੱਕ ਵਾਰੀ ਜੰਗ ਰੁਕ ਗਿਆ ਸੀ, ਸੂਰਮੇ ਹੰਬ ਗਏ ਸੀ, ਪਿੱਛੇ ਹਟ ਗਏ ਸੀ ਦੋਵਾਂ ਪਾਸਿਓਂ, ਇਸ ਕਰਕੇ ਕੁਝ ਸਮੇਂ ਲਈ ਸ਼ਾਂਤੀ ਸੀ। ਹੁਣ ਦੁਬਾਰਾ ਇੱਕ ਦੁਬਾਰਾ ਜੰਗ ਹੋਣ ਲੱਗਾ, ਸੂਰਮੇ ਅੱਗੇ ਵਧਣ ਲੱਗੇ ਹਨ।
ਵੱਡ ਨਾਦ ਵਧਿਓ ਕਿਲਕਾਰ ਕਰੀ,
ਬੜੀਆਂ ਕਿਲਕਾਰੀਆਂ ਮਾਰਦਿਆਂ ਹੋਇਆਂ ਉੱਚੀ ਆਵਾਜ਼ ਦੇ ਵਿੱਚ ਇੱਕ ਦੂਜੇ ਨੂੰ ਹੌਸਲਾ ਦਿੰਦਿਆਂ ਅੱਲਾ ਸ਼ੇਰੀ ਦਿੰਦਿਆਂ ਵਧਣ ਲੱਗੇ ਹਨ।
ਤੁਰਕਾਂ ਲਖਿਓ ਸਭ ਅੰਤ ਪਇਓ,
ਤੁਰਕਾਂ ਨੇ ਵੇਖਿਆ ਵੀ ਹੁਣ ਤਾਂ ਬਸ ਅੰਤ ਹੀ ਹੋਣਾ, ਜਾਂ ਸਾਡਾ ਜਾਂ ਇਹਨਾਂ ਦਾ।
ਬਿਸਮਾਏ ਰਹੇ ਰਣ ਹੇਰ ਲਇਓ,
ਕਹਿੰਦੇ ਹੈਰਾਨ ਹੋ ਗਏ ਰਣ ਭੂਮੀ ਨੂੰ ਵੇਖ ਕੇ, ਜੰਗ ਦੇ ਮੈਦਾਨ ਨੂੰ ਜਦੋਂ ਕਰੀਮ ਬਖਸ਼ ਆਇਆ ਨਾ ਅੱਗੇ, ਉਹਨੇ ਵੇਖਿਆ ਵੀ ਮਾਨੋ ਇਹ ਜਿਹੜੇ ਮਰੇ ਪਏ ਆ ਜਿਵੇਂ ਕਦੇ ਜਿਉਂਦੇ ਹੀ ਨਾ ਹੋਣ, ਇੰਨੀ ਫੌਜ ਮਾਰੀ ਗਈ ਸਾਡੀ, ਉਹ ਦੰਗ ਹੋ ਗਿਆ, ਹੈਰਾਨ ਹੋ ਗਿਆ।
ਦੋਹਰਾ ਲਗ ਸੁਤ ਅਬਦੁਲ ਖਾਨ ਕੋ ਪ੍ਰਾਤਾ ਮਰਿਓ ਵਿਸਾਲ,
ਕਹਿੰਦੇ ਛੋਟਾ ਪੁੱਤਰ ਅਬਦੁਲ ਖਾਨ ਦਾ ਜਿਹਦਾ ਵੱਡਾ ਭਰਾ ਨਬੀ ਬਖਸ਼ ਜੰਗ ਦੇ ਮੈਦਾਨ ਦੇ ਵਿੱਚ ਮਾਰਿਆ ਜਾ ਚੁੱਕਾ ਹੈ।
ਅਧਿਕ ਕ੍ਰੋਧ ਜਿਸਕੇ ਪਇਓ, ਪਿਖ ਪਿਤ ਰੋਦਤ ਹਾਲ,
ਬੜਾ ਕ੍ਰੋਧ ਆਇਆ ਹੈ ਛੋਟੇ ਪੁੱਤਰ ਕਰੀਮ ਬਖਸ਼ ਨੂੰ, ਔਰ ਆਪਣੇ ਪਿਓ ਨੂੰ ਰੋਂਦਿਆਂ ਵੇਖ ਕੇ ਹੋਰ ਜ਼ਿਆਦਾ ਰੋਹ ਆਇਆ ਕਿ ਮੇਰੇ ਪਿਓ ਦੇ ਨੇਤਰਾਂ 'ਚ ਜਿਹੜਾ ਨੀਰ ਵਿਆ, ਇਹਦਾ ਹਿਸਾਬ ਮੈਂ ਇਹਨਾਂ ਨੂੰ ਮਾਰ ਕੇ ਸਿੱਖਾਂ ਨੂੰ ਲਵਾਂਗਾ।
ਮਸ ਭੀਜਤ ਬਾਂਕੇ ਵੱਡੋ ਯਾ ਆਯੁਧ ਵਿਦਿਆ ਜਾਨ,
ਹਾਲੇ ਬਹੁਤੀ ਲੰਮੀ ਉਮਰ ਦਾ ਨਹੀਂ ਸੀ ਛੋਟਾ ਪੁੱਤਰ, ਹਾਲੇ ਚਿਹਰੇ 'ਤੇ ਮਸ ਭੁਰਦੀ ਸੀ, ਥੋੜ੍ਹੀ ਥੋੜ੍ਹੀ ਦਾੜ੍ਹੀ ਆਈ ਸੀ ਇਹਦੇ, ਯਾਨੀ ਕਿ ਉਹ ਕਹਿ ਸਕਦੇ ਹਾਂ ਵੀ 20-21 ਸਾਲਾਂ ਦਾ ਛਲਾਰੂ ਹੋਵੇਗਾ, ਪਰ ਹੈ ਬੜਾ ਯੋਧਾ, ਸ਼ਸਤਰ ਇਹਨੂੰ ਚਲਾਣੇ ਆਉਂਦੇ ਹਨ।
ਕੰਚਨ ਜਰੇ ਜਵਾਹਰਨ ਜ਼ਬਰ ਜ਼ੇਰ ਜ਼ਿਨ ਠਾਨ,
ਬੜੇ ਸੋਹਣੇ ਸੋਨੇ ਦੇ ਗਹਿਣੇ ਜਿਨ੍ਹਾਂ ਵਿੱਚ ਕੀਮਤੀ ਹੀਰੇ ਨਾਗ ਸ਼ਬਜ ਪੰਨੇ ਜੜੇ ਹੋਏ, ਉਹ ਇਹਨੇ ਪਾਏ ਆਪਣੇ ਸਰੀਰ 'ਤੇ, ਕਿਉਂਕਿ ਸੂਬੇਦਾਰ ਜਲੰਧਰ ਦਾ ਪੁੱਤਰ ਹੈ, ਕੋਈ ਛੋਟੀ ਗੱਲ ਨਹੀਂ ਸੀ। ਸੂਬਾ ਜਲੰਧਰ ਬੜਾ ਵੱਡਾ ਜਲੰਧਰ ਦਾ ਇਲਾਕਾ ਸੀ, ਸੂਬੇਦਾਰੀ ਸੀ ਬੜੀ ਵੱਡੀ ਦੁਆਬੇ ਪੂਰੇ ਦੀ, ਤੋ ਇਸ ਕਰਕੇ ਕਹਿੰਦੇ ਬੜੇ ਅਹਿਲਕਾਰ ਗਹਿਣੇ ਆਦਿਕ ਜਿਹੜੇ ਨੇ ਉਹ ਪਹਿਨ ਕੇ ਆਇਆ ਹੈ ਕਰੀਮ ਬਖਸ਼।
ਚੌ ਪਈ ਨਾਮ ਕਰੀਮ ਬਖਸ਼ ਬਲਵੰਤਾ,
ਇਹਦਾ ਨਾਮ ਹੈ ਕਰੀਮ ਬਖਸ਼, ਬੜਾ ਬਲੀ ਹੈ, ਭਾਵੇਂ ਉਮਰ ਛੋਟੀ ਆ ਪਰ ਬੜਾ ਤਿੱਖਾ, ਬੜਾ ਛੋਲਾ ਚੱਲਣ ਵਾਲਾ, ਜੰਗ ਦੇ ਮੈਦਾਨ ਚ ਸ਼ਸਤਰ ਚਲਾਉਣ ਵਾਲਾ ਹੈ।
ਅਭਿਮਾਨੀ ਨਹਿ ਕਿਸੇ ਗਿਣਤਾ,
ਅਭਿਮਾਨੀ ਇੰਨਾ ਵੀ ਆਪਣੇ ਸਾਹਮਣੇ ਕਿਸੇ ਦੂਜੇ ਨੂੰ ਗਿਣਦਾ ਨਹੀਂ ਸੀ, ਕਹਿੰਦਾ ਬਸ ਮੈਂ ਹੀ ਹਾਂ ਸੂਰਮਾ, ਇੰਨਾ ਅਭਿਮਾਨ ਸੀ। ਸੂਰਮੇ 'ਚ ਅਭਿਮਾਨ ਹੋਣਾ ਜ਼ਰੂਰੀ ਹੁੰਦਾ, ਜਿਵੇਂ ਇੱਕ ਭਗਤ ਵਿੱਚ ਨਿਮਰਤਾ ਹੋਣੀ ਜ਼ਰੂਰੀ ਹੁੰਦੀ ਹੈ ਨਾ, ਸੂਰਮੇ 'ਚ ਹੰਕਾਰ ਹੋਣਾ ਜ਼ਰੂਰੀ ਹੁੰਦਾ, ਨਹੀਂ ਤਾਂ ਲੜ ਨਹੀਂ ਸਕਦਾ, ਹੰਕਾਰ ਬਿਨਾਂ ਕਿਵੇਂ ਕੋਈ ਲੜੇਗਾ। ਨਿਮਰਤਾਵਾਨ ਪੁਰਖ ਨੇ ਤਾਂ ਕਹਿਣਾ ਮਹਾਰਾਜ ਉਹ ਇੱਕ ਮਾਰੇ, ਉਹਨੇ ਕਹਿਣਾ ਹੋਰ ਮਾਰ ਲੈ ਵੀਰ ਦੋ, ਹੰਕਾਰ ਵਾਲੇ ਨੇ ਕਹਿਣਾ ਵੀ ਹੱਥ ਚੁੱਕਿਆ, ਇਹ ਹੱਥ ਤੇਰੇ ਬਾਂਹ ਦੀ ਖੁੱਚ ਦੇ ਵਿੱਚੋਂ ਕੱਢ ਕੇ ਜ਼ਮੀਨ 'ਤੇ ਸੁੱਟ ਦੂੰ, ਇਹ ਸੂਰਮੇ ਦੀ ਬਿਰਤੀ ਹੈ। ਕਹਿੰਦੇ ਹੰਕਾਰ ਦੇ ਵਿੱਚ ਇੰਨਾ ਅਭਿਮਾਨੀ ਸੀ ਇਹ ਕਰੀਮ ਬਖਸ਼ ਕਿ ਆਪਣੇ ਸਮਾਨ ਕਿਸੇ ਦੂਜੇ ਨੂੰ ਗਿਣਦਾ ਨਹੀਂ ਸੀ।
ਅਧਿਕ ਮੋਲ ਕੋ ਤਰੇ ਤੁਰੰਗ,
ਬੜਾ ਕੀਮਤੀ ਲੱਖਾਂ ਰੁਪਏ ਦੀ ਲਾਗਤ ਦਾ ਘੋੜਾ ਸੀ ਇਹਦੇ ਥੱਲੇ, ਬੜਾ ਬਲਵਾਨ।
ਚੰਚਲ ਕਰਤ ਚਲਾਕੀ ਅੰਗ,
ਕਹਿੰਦੇ ਘੋੜਾ ਇੰਨਾ ਚੰਚਲ ਆ, ਬੜੀ ਚਲਾਕੀ ਨਾਲ ਪੈਰ ਧਰਦਾ ਜ਼ਮੀਨ ਤੇ, ਉਹਦੇ ਅੰਗ ਬੜੇ ਚੰਚਲ ਹਨ, ਜਿਵੇਂ ਇਹ ਆਪ ਫੁਰਤੀਲਾ ਏਦਾਂ ਇਹਦਾ ਘੋੜਾ ਵੀ ਫੁਰਤੀਲਾ, ਇਹ ਨੀ ਵੀ ਸੁਸਤ ਜਿਹਾ ਘੋੜਾ, ਘੋੜਾ ਵੀ ਬੜਾ ਫੁਰਤੀਲਾ ਹੈ।
ਸਹਿਤ ਸੰਮਲੇ ਸਿਰ ਪਰ ਚੀਰਾ,
ਇਹਨੇ ਸਿਰ ਦੇ ਉੱਤੇ ਜਿਹੜੀ ਪੱਗ ਬੰਨੀ ਹੈ ਉਹਦੇ ਵਿੱਚ ਇੱਕ ਸ਼ਮਲਾ ਟੁੰਗ ਕੇ ਰੰਗਿਆ, ਸ਼ਮਲੇ ਵਾਲੀ ਪੱਗ ਬੰਨਦੇ ਅਕਸਰ ਜਿਹੜੇ ਮੁਸਲਮਾਨ ਹੁੰਦੇ ਆ, ਤੁਰਕ ਹੁੰਦੇ ਆ, ਤੂੰ ਇਹਨੇ ਸਿਰ ਦੇ ਉੱਤੇ ਸ਼ਮਲੇ ਵਾਲੀ ਪੱਗ ਬੰਨੀ ਤੇ ਟੁੰਗ ਕੇ ਵਿੱਚ ਕੀਤਾ ਹੋਇਆ ਸ਼ਮਲਾ
ਤੁਰਰਾ ਧਰਿਓ ਅਪਰ ਸ਼ੁਭ ਚੀਰਾ
ਪਿਛਲੇ ਪਾਸਿਓ ਕਹਿੰਦੇ ਸ਼ਮਲਾ ਵਿੱਚ ਨੂੰ ਤੁੰਨਿਆ ਤੇ ਉੱਪਰਲੇ ਪਾਸੇ ਤੁਰਲਾ ਜਿਹਾ ਕੱਢਿਆ ਹੋਇਆ
ਤੀਖਣ ਬਰਸ਼ੀ ਗਹਿ ਕਰ ਹੱਥ
ਕਰੀਮ ਬਖਸ਼ ਦੇ ਹੱਥ ਦੇ ਵਿੱਚ ਬੜੀ ਤਿੱਖੀ ਬਰਛੀ ਹੈ ਬਰਛੀ ਫੜੀ ਘੋੜੇ ਤੇ ਸਵਾਰ ਹੈ ਤੇ ਬਰਛੀ ਬੜੀ ਤਿੱਖੀ ਹੈ
ਪੂਜਤ ਭਾਨਿਜ ਸਾਥੀ ਸਾਥ
ਆਪਣੇ ਸਾਥੀਆਂ ਨੂੰ ਪੁੱਛਦਾ ਆਪਣੇ ਨਾਲ ਦੇ ਸਿਪਾਹੀਆਂ ਨੂੰ ਪੁੱਛਦਾ ਕਰੀਮ ਬਖਸ਼
ਭਰਾਤਾ ਨਬੀ ਬਖਸ਼ ਕਿਸ ਥਾਨ
ਕਹਿੰਦਾ ਇਹ ਦੱਸੋ ਵੀ ਮੇਰਾ ਭਰਾ ਨਬੀ ਬਖਸ਼ ਕਿਹੜੀ ਜਗ੍ਹਾ ਤੇ ਕਿਉਂਕਿ ਉਹਦੀ ਲਾਸ਼ ਹਲੇ ਜੰਗ ਚ ਮੈਦਾਨ ਚ ਪਈ ਹੋਈ ਸੀ ਕਹਿੰਦਾ ਦੱਸੋ ਮੇਰਾ ਭਰਾ ਨਬੀ ਬਖਸ਼ ਕਿਹੜੀ ਜਗ੍ਹਾ ਤੇ ਹੈ
ਹਨਿਓ ਗਵਾਰਨ ਕਰੋ ਬਖਾਨ
ਇਹਨਾਂ ਗਵਾਰ ਸਿੱਖਾਂ ਨੇ ਜਿਹੜਾ ਮੇਰਾ ਭਰਾ ਮਾਰਿਆ ਮੈਨੂੰ ਦੱਸੋ ਕਿੱਥੇ ਹੈ ਕਿਹੜੀ ਜਗ੍ਹਾ ਤੇ ਮਾਰਿਆ ਤੇ ਮਾਰਨ ਵਾਲੇ ਕਿਹੜੇ ਹਨ
ਤਿਸ ਕੀ ਲੋਥ ਦਿਖਾਵੋ ਮੋਹੀ
ਚੱਲ ਕੇ ਮੈਨੂੰ ਮੇਰੇ ਭਰਾ ਨਬੀ ਬਖਸ਼ ਦੀ ਲਾਸ਼ ਵਿਖਾਓ ਉਹਦੀ ਲੋਥ ਵਿਖਾਓ ਕਿੱਥੇ ਹੈ
ਹਰ ਗੋਬਿੰਦ ਅਬ ਤਿਸ ਮਗ ਹੋਹੀ
ਕਿਉਂਕਿ ਜਿੱਥੇ ਮੇਰੇ ਭਰਾ ਦੀ ਲਾਸ਼ ਹੈ ਉਸੇ ਪਾਸੇ ਗੁਰੂ ਹਰਗੋਬਿੰਦ ਸਾਹਿਬ ਹੋਣਗੇ ਉਸੇ ਰਸਤੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਹੋਣਗੇ
ਸੁਣ ਸੋ ਭਟਨ ਸਭ ਬਾਤ ਬਤਾਈ
ਸੁਣ ਕੇ ਜਿਹੜੇ ਜੰਗ ਦੇ ਭੇਤੀ ਸੀ ਅੱਗੇ ਜਾ ਕੇ ਆਏ ਸਨ ਉਹ ਦੱਸਣ ਲੱਗੇ
ਦੇਖੋ ਜਹਾਂ ਥਿਤ ਸਿੱਖ ਸਮੁਦਾਈ
ਇਸ਼ਾਰਾ ਕਰਕੇ ਕਹਿੰਦੇ ਕਰੀਮ ਬਖਸ਼ ਓ ਸਾਹਮਣੇ ਜਿਹੜੇ ਸਿੱਖ ਨਜ਼ਰ ਆਉਂਦੇ ਨੇ ਜਿੱਥੇ ਬਹੁਤੇ ਸਿੱਖ ਇਕੱਠੇ ਹੋ ਕੇ ਖੜੇ ਨੇ
ਗਾੜੇ ਖਰੇ ਤੁਫੰਗ ਸੰਭਾਰੇ
ਉਹ ਜਿਹੜੇ ਬੰਦੂਕਾਂ ਫੜ ਕੇ ਹਵਾ ਦੇ ਵਿੱਚ ਲਹਿਰਾ ਰਹੇ ਨੇ ਤਲਵਾਰਾਂ ਤੇ ਬਰਛੀਆਂ ਪਕੜ ਕੇ ਹਵਾ ਦੇ ਵਿੱਚ ਫੇਰ ਰਹੇ ਨੇ ਉਹ ਜਿਹੜੇ ਮਜ਼ਬੂਤ ਹੋ ਕੇ ਖੜੇ ਹਨ
ਤਿਸ ਤੇ ਪਰੇ ਪਿਖੋ ਭੱਟ ਭਾਰੇ
ਇਹ ਤਾਂ ਅਗਲੇ ਉਹ ਨੇ ਜਿਨ੍ਹਾਂ ਨੇ ਨਬੀ ਬਖਸ਼ ਨੂੰ ਮਾਰਿਆ ਨਾਲ ਰਲ ਕੇ ਉਹਨਾਂ ਤੋਂ ਪਾਰਲੇ ਪਾਸੇ ਪਿਛਲੇ ਪਾਸੇ ਜਿਹੜੇ ਨਜ਼ਰ ਆਉਂਦੇ ਨੇ ਉਹ ਜ਼ਿਆਦਾ ਤਗੜੇ ਸੂਰਮੇ ਨੇ
ਤਿਨ ਤੇ ਦਾਹਿਣ ਔਰ ਨਿਹਾਰੋ
ਉਹ ਕਿਹੜੇ ਸੀ ਭਾਈ ਬਿਧੀ ਚੰਦ ਭਾਈ ਪਰਾਗਾ ਜੀ ਵਰਗੇ ਯੋਧੇ ਕਹਿੰਦੇ ਉਹ ਨੇ ਜਿਹੜੇ ਇਕਦਮ ਮੌਕੇ ਤੇ ਹੀ ਆਉਂਦੇ ਰਣ ਭੂਮੀ ਚ ਮੁੜ ਕੇ ਫਿਰ ਚਲੇ ਜਾਂਦੇ ਪਿੱਛੇ ਉਹ ਉਹਨਾਂ ਦੇ ਸੱਜੇ ਪਾਸੇ
ਆਪ ਗੁਰੂ ਠਾਂਡੋ ਬਲ ਭਾਰੋ
ਉਹ ਜਿਹੜਾ ਕੁਮੈਤ ਰੰਗ ਦਾ ਘੋੜਾ ਲੱਖ ਆ ਉਹਦੇ ਤੇ ਸਵਾਰ ਨੇ ਸਿਰ ਤੇ ਕਲਗੀ ਆ ਜਗ੍ਹਾ ਉਹ ਵੇਖੋ ਉੱਚਾ ਲੰਮਾ ਕੱਦ ਭਾਰਾ ਜੁੱਸਾ ਉਹ ਆਪ ਗੁਰੂ ਹਰਗੋਬਿੰਦ ਸਾਹਿਬ ਖੜੇ ਨੇ ਏਦਾਂ ਵਿਖਾਉਂਦੇ ਆ ਉਹਨੂੰ ਕਰੀਮ ਬਖਸ਼ ਨੂੰ ਕਹਿੰਦੇ ਆਹ ਅਗਲੇ ਪਾਸੇ ਉਹ ਖੜੇ ਨੇ ਸ਼ਸਤਰ ਫੜ ਕੇ ਜਿਹੜੇ ਹੁਣੇ ਲੜ ਕੇ ਵਾਪਸ ਗਏ ਹੈ ਪਿਛਲੇ ਪਾਸੇ ਉਹ ਬਲਵਾਨ ਸੂਰਮੇ ਨੇ ਇਹਨਾਂ ਦੇ ਜਿਹੜੇ ਮੌਕੇ ਤੇ ਆ ਕੇ ਹਮਲਾ ਕਰਦੇ ਆ ਉਹਨਾਂ ਦੇ ਸੱਜੇ ਬੰਨੇ ਉਹ ਲਾਖੇ ਰੰਗ ਤੇ ਕੁਮੈਤ ਰੰਗ ਦੇ ਘੋੜੇ ਤੇ ਗੁਰੂ ਹਰਗੋਬਿੰਦ ਸਾਹਿਬ ਆਪ ਸਵਾਰ ਹੋ ਕੇ ਖੜੇ ਨੇ
ਨਬੀ ਬਖਸ਼ ਕੋ ਜਬ ਹੂੰ ਮਾਰਾ
ਇਹਨਾਂ ਨੇ ਜਦੋਂ ਨਬੀ ਬਖਸ਼ ਨੂੰ ਮਾਰਿਆ
ਤੁਰਕ ਪਲਾਏ ਪਰੇ ਬਲਹਾਰਾ
ਸਾਡੇ ਜਿੰਨੇ ਤੁਰਕ ਸੀ ਉੱਥੇ ਜੰਗ ਦੇ ਮੈਦਾਨ ਚੋ ਸਾਰੇ ਨੱਠ ਕੇ ਵਾਪਸ ਆ ਗਏ ਸਾਰੇ ਭੱਜ ਕੇ ਪਿੱਛੇ ਆ ਗਏ
ਰੋਕਿਓ ਥਾਨ ਆਨ ਰਿਪ ਬ੍ਰਿੰਦ
ਉਹ ਜਿਹੜੀ ਜਗ੍ਹਾ ਜਿੱਥੇ ਅਸੀਂ ਲੜ ਰਹੇ ਸੀ ਉਹ ਜਗ੍ਹਾ ਤੇ ਆ ਕੇ ਸਿੱਖਾਂ ਨੇ ਕਬਜ਼ਾ ਕਰ ਲਿਆ ਅਸੀਂ ਪਿੱਛੇ ਮੁੜ ਆਏ ਨਬੀ ਬਖਸ਼ ਦੀ ਲਾਸ਼ ਉੱਥੇ ਹੀ ਪਈ ਰਹਿ ਗਈ ਹੈ ਅਸੀਂ ਵਾਪਸ ਪਰਤ ਕੇ ਆ ਗਏ ਹਾਂ ਮੁੜ ਕੇ ਉਹ ਜਿਹੜੀ ਜੰਗ ਵਾਲੀ ਭੂਮੀ ਹੈ ਉਹ ਸਿੱਖਾਂ ਨੇ ਆ ਕੇ ਦੱਬ ਲਈ ਹੈ
ਅਬ ਠਾਂਡੇ ਕਰ ਗੋਲ ਬਿਲੰਦ
ਤੇ ਹੁਣ ਉਹ ਗੋਲ ਆਕਾਰ ਬਣਾ ਕੇ ਜਿਵੇਂ ਤੁੰਗ ਜਿਹਾ ਬੰਨਿਆ ਹੁੰਦਾ ਨਾ ਗੋਲਾ ਆਕਾਰ ਕਰਕੇ ਉੱਥੇ ਖੜੇ ਨੇ ਤੇ ਸਾਨੂੰ ਵੰਗਾਰਦੇ ਹੈ ਤਾਕਤ ਤੁਹਾਡੇ ਚ ਤੇ ਲੈ ਜਾਓ ਆਪਣੇ ਜਰਨੈਲ ਨਬੀ ਬਖਸ਼ ਦੀ ਲਾਸ਼ ਆ ਸਾਡੇ ਪੈਰਾਂ ਚ ਰੁਲਦੀ ਹੈ ਉਹ ਸਾਨੂੰ ਖਲੋਤੇ ਵੰਗਾਰ ਰਹੇ ਨੇ
ਸੁਨਤ ਕਰੀਮ ਬਖਸ਼ ਸਭ ਗਾਥਾ
ਜਦੋਂ ਕਰੀਮ ਬਖਸ਼ ਨੇ ਸਾਰੀ ਗਾਥਾ ਨਾਲ ਦੇ ਸਿਪਾਹੀਆਂ ਕੋਲੋਂ ਸੁਣੀ
ਲਾਲ ਬਿਲੋਚਨ ਮੁਖ ਰਿਸ ਸਾਥਾ
ਅੱਖਾਂ ਲਾਲ ਸੁਰਖ ਹੋ ਗਈਆਂ ਕਰੀਮ ਬਖਸ਼ ਦੀਆਂ ਭੌਹਾਂ ਚੜ ਗਈਆਂ ਦੰਦਾਂ ਨਾਲ ਕੱਚੀਚੀਆਂ ਵੱਟਣ ਲੱਗਾ ਬੁੱਲ ਵੱਢਣ ਲੱਗਾ ਆਪਣੇ
ਨਬੀ ਬਖਸ਼ ਜਹ ਲੜ ਗਿਰ ਮਰਿਓ
ਕਹਿੰਦਾ ਜਿਸ ਜਗ੍ਹਾ ਤੇ ਮੇਰਾ ਭਰਾ ਨਬੀ ਬਖਸ਼ ਲੜ ਕੇ ਮਰ ਕੇ ਡਿੱਗਾ ਹੈ
ਬਲੀ ਸੋ ਭੱਟ ਲੈ ਚੱਲ ਵੋ ਕਰਿਓ
ਆਪਣੇ ਨਾਲ ਉੱਥੇ ਲੈ ਕੇ ਗਿਆ ਬਲੀ ਸੂਰਮਿਆਂ ਯੋਧਿਆਂ ਨੂੰ ਆਓ ਆਪਾਂ ਉੱਥੇ ਚੱਲੀਏ
ਕਹਿਓ ਸਭਿਨ ਸੋ ਊਚ ਪੁਕਾਰ
ਚੱਲਣ ਤੋਂ ਪਹਿਲਾਂ ਇਹਨੇ ਆਪਣੇ ਨਾਲ ਦੇ ਸਾਥੀਆਂ ਨੂੰ ਉੱਚੀ ਵੰਗਾਰ ਕੇ ਬੋਲਿਆ ਕਹਿਣ ਲੱਗਾ ਕਰੀਮ ਬਖਸ਼
ਆਹੋ ਨਵਾਲੇ ਪਿਆਲੇ ਯਾਰ
ਉਹ ਮੇਰੇ ਨਵਾਲੇ ਤੇ ਪਿਆਲੇ ਦੇ ਸਾਂਝੇ ਯਾਰੋ ਏਦਾਂ ਬੋਲਿਆ ਮੇਰੇ ਨਵਾਲੇ ਤੇ ਪਿਆਲੇ ਦੇ ਸਾਂਝੇ ਯਾਰੋ ਆਪਾਂ ਇਕੱਠੇ ਬਹਿ ਕੇ ਇੱਕੋ ਦਸਤਰਖਾਨ ਤੇ ਨਵਾਲੇ ਖਾਧੇ ਹੈ ਇੱਕੋ ਦਸਤਰਖਾਨ ਤੇ ਬਹਿ ਕੇ ਪਿਆਲੇ ਪੀਤੇ ਹੈ ਤੁਸੀਂ ਮੇਰੇ ਨਵਾਲੇ ਤੇ ਪਿਆਲੇ ਦੇ ਭਾਗੀਦਾਰ ਹੋ
ਹਰ ਗੋਬਿੰਦ ਲੋ ਪਹੁੰਚੈ ਜੋਏ।
ਜਿਹਨੇ ਗੁਰੂ ਹਰਗੋਬਿੰਦ ਸਾਹਿਬ ਤੱਕ ਪਹੁੰਚਣਾ ਹੈ, ਜਿਹਨੇ ਗੁਰੂ ਹਰਗੋਬਿੰਦ ਸਾਹਿਬ ਤੱਕ ਜਾਣ ਦਾ ਜਿਗਰਾ ਕਰਨਾ ਹੈ,
ਜੀਵਨ ਕੀ ਜਿਸ ਚਾਹੇ ਨਾ ਹੋਏ,
ਜਿਹਨਾਂ ਨੂੰ ਆਪਣੇ ਜੀਵਨ ਦੀ ਚਾਹਨਾ ਨਹੀਂ ਹੈ, ਜਿਹਨਾਂ ਨੇ ਮਰਨਾ ਕਬੂਲ ਕੀਤਾ ਹੋਇਆ ਹੈ,
ਸੁਤ ਬਨ ਤਾਜੋ ਸਿਮਰਹਿ ਨਾਹੀ,
ਜਿਹਨਾਂ ਨੂੰ ਆਪਣੇ ਪੁੱਤਰ ਧੀਆਂ ਘਰ ਵਾਲੀ ਯਾਦ ਨਹੀਂ, ਜਿਨ੍ਹਾਂ ਨੇ ਇਸ ਰਣ ਭੂਮੀ ਚ ਆਪਣੇ ਟੱਬਰ ਭੁਲਾ ਦਿੱਤੇ ਹਨ।
ਸੋ ਮਮ ਸੰਗ ਚਲੋ ਰਣ ਮਾਹੀ,
ਕੋਈ ਆਇਓ ਮੇਰੇ ਨਾਲ ਅੱਗੇ ਜੰਗ ਦੇ ਮੈਦਾਨ ਚ, ਜਿਨ੍ਹਾਂ ਨੂੰ ਆਪਣੇ ਘਰ ਪਿਆਰੇ ਨਹੀਂ, ਜਿਨ੍ਹਾਂ ਨੂੰ ਆਪਣੀ ਜਿੰਦ ਪਿਆਰੀ ਨਹੀਂ, ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਤੱਕ ਜਾਣ ਦਾ ਜਿਗਰਾ ਕਰਨਾ, ਬਸ ਉਹੀ ਆਇਓ ਮੇਰੇ ਨਾਲ ਰਣ ਭੂਮੀ ਵਿੱਚ ਅੱਗੇ।
ਜਿਸ ਕੇ ਹਿਰਦੇ ਤਰਾਸ ਹੈ ਭਾਰਾ,
ਜਿਨ੍ਹਾਂ ਦੇ ਦਿਲਾਂ ਚ ਡਰ ਹੈ, ਜਿਨ੍ਹਾਂ ਦੇ ਦਿਲਾਂ ਚ ਸਹਿਮ ਹੈ ਕਿ ਅਸੀਂ ਮਾਰੇ ਨਾ ਜਾਈਏ, ਜਿਨ੍ਹਾਂ ਦੇ ਦਿਲਾਂ ਚ ਡਰ ਹੈ ਵੀ ਸਾਡੇ ਪੁੱਤ ਧੀਆਂ ਪਰਿਵਾਰਾਂ ਨੂੰ ਘਰਾਂ ਚ ਕਿਹਨੇ ਸਾਂਭਣਾ,
ਨਿਜ ਕੁਟੰਬ ਸੰਗ ਰੱਖ ਹੈ ਪਿਆਰਾ,
ਜਿਨ੍ਹਾਂ ਨੂੰ ਆਪਣੇ ਕੁਟੰਬ ਪਿਆਰੇ ਨੇ, ਮਾਂ ਬਾਪ ਪੁੱਤ ਧੀਆਂ ਪਿਆਰੇ ਨੇ,
ਸੋ ਹਟ ਜਾਹੋ ਸੰਗ ਨਹਿ ਆਵਹੁ,
ਉਹ ਇੱਥੋਂ ਹੀ ਵਾਪਸ ਪਰਤ ਜੋ ਮੇਰੇ ਨਾਲ ਨਹੀਂ ਆਉਣਾ, ਉਹਨਾਂ ਨੇ ਮੇਰੇ ਨਾਲ ਉਹ ਆਇਓ ਜਿਨ੍ਹਾਂ ਨੂੰ ਆਪਣੀ ਜਾਨ ਪਿਆਰੀ ਨਹੀਂ, ਜਿਨ੍ਹਾਂ ਨੂੰ ਆਪਣਾ ਕੁਟੰਬ ਪਿਆਰਾ ਨਹੀਂ,
ਪਿਤ ਸਮੀਪ ਠਹਿਰੋ ਤਹ ਜਾਵਹੋ,
ਜਿਨ੍ਹਾਂ ਨੂੰ ਪਿਆਰਾ ਹੈ ਆਪਣਾ ਸਭ ਕੁਝ, ਉਹ ਚਲੇ ਜਾਓ ਵਾਪਸ, ਮੇਰੇ ਪਿਤਾ ਪਿੱਛੇ ਪਿੱਛੇ ਖੜਾ ਅਬਦੁਲ ਖਾਨ, ਉਹਦੇ ਕੋਲ ਚਲੇ ਜਾਓ, ਉਹਦੇ ਕੋਲ ਜਾ ਕੇ ਖਲੋ ਜਾਓ।
ਸੁਣ ਕੇ ਕਾਇਰ ਇਤਿਉਤ ਹੋਏ,
ਜਦੋਂ ਇਹ ਗੱਲ ਕਰੀਮ ਬਖਸ਼ ਨੇ ਕਹੀ, ਜਿਹੜੇ ਕਾਇਰ ਸੀ ਕੰਮ ਦਿਲ, ਉਹਨਾਂ ਆਖਿਆ ਕਾਹਨੂੰ ਮਰਨਾ ਅੱਗੇ ਜਾ ਕੇ, ਉਹ ਇੱਧਰ ਉੱਧਰ ਹੋਣ ਲੱਗ ਪਏ, ਅੱਖ ਬਚਾ ਕੇ ਨਾ ਕਰੀਮ ਬਖਸ਼ ਦੀ ਅੱਖ ਤੋਂ ਓਹਲੇ ਹੋ ਕੇ ਸੱਜੇ ਖੱਬੇ ਫਿਰ ਖਿਸਕਣ ਲੱਗੇ।
ਜਾਣਿਓ ਆਜ ਮਰਨ ਸਭ ਕੋਏ,
ਜਾਣ ਲਿਆ ਇਹਨਾਂ ਨੇ ਵੀ ਇਹ ਜਿਹੜੇ ਜਾਣਗੇ ਅੱਜ ਸਭ ਮਰਨਗੇ, ਇਹਨਾਂ ਚੋਂ ਕਿਸੇ ਜਿਉਂਦਾ ਨਹੀਂ ਆਉਣਾ, ਇਹਨਾਂ ਵਿੱਚੋਂ ਕਿਸੇ ਦਾ ਸਿਰ ਧੜ ਤੇ ਜਿਉਂਦਾ ਸਾਬਤ ਨਹੀਂ ਰਹਿਣਾ।
ਇਨ ਅਖਲਨ ਕੀ ਕਰਹਿ ਕੁਠਾਰੀ,
ਕਿਉਂਕਿ ਇਹਨਾਂ ਸਾਰਿਆਂ ਦੀ ਕੁਠਾਲੀ ਬਣਾ ਦੇਣੀ, ਜਿਵੇਂ ਸੋਨੇ ਦੇ ਗਹਿਣੇ ਹੁੰਦੇ ਆ ਨਾ, ਕੈਂਠਾ ਕੜੇ ਛਾਪਾਂ ਛੱਲੇ ਹਾਰ ਚੈਨੀਆਂ, ਤੇ ਸੁਨਿਆਰੇ ਕੋਲ ਆ ਜਾਣ, ਕੀ ਕਰਦਾ ਉਹ ਕੁਠਾਲੀ ਵਿੱਚ ਪਾ ਕੇ ਸਾਰਿਆਂ ਦੀ ਡਲੀ ਜੀ ਬਣਾ ਦਿੰਦਾ। ਕਹਿੰਦੇ ਨਾ ਸਾਰਿਆਂ ਨੂੰ ਕੁਠਾਲੀ ਬਣਾ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਸਭ ਨੂੰ ਵਿੱਚੇ ਹੀ ਗਰਵ ਕਰਕੇ ਸਾੜ ਕੇ ਤਬਾਹ ਕਰ ਦੇਣਾ।
ਲਹਿ ਗੁਰ ਛੋਰੈ ਜੋਧਾ ਭਾਰੀ,
ਗੁਰੂ ਬੜਾ ਯੋਧਾ ਬੜਾ ਭਾਰੀ ਸੂਰਮਾ, ਉਹਨੇ ਇਹਨਾਂ ਨੂੰ ਛੱਡਣਾ ਨਹੀਂ, ਇਹਨਾਂ ਸਾਰਿਆਂ ਦੀ ਕੁਠਾਲੀ ਬਣਾ ਦੇਣੀ ਆ, ਉਹਨਾਂ ਇਹਨਾਂ ਸਾਰਿਆਂ ਦੀ ਹਸਤੀ ਮਿਟਾ ਦੇਣੀ ਹੈ।
ਨਾਹਕ ਧਾਰ ਗਰਭ ਚੜਿਆਏ,
ਬਿਨਾਂ ਗੱਲ ਤੋਂ ਹੰਕਾਰ ਦੇ ਵਿੱਚ ਚੜ ਕੇ ਆ ਗਏ, ਜਿਵੇਂ ਸੌਖਾ ਜਿਹਾ ਹੀ ਕੰਮ ਸੀ ਗੁਰੂ ਜੀ ਨਾਲ ਲੜਨਾ। ਇਹਨਾਂ ਨੂੰ ਇਹ ਨਹੀਂ ਪਤਾ ਵੀ ਪਹਿਲਾਂ ਜਿਹੜੇ 7000 ਬਾਦਸ਼ਾਹ ਦੀ ਫੌਜ ਦੇ ਬੰਦੇ ਭਜਾ ਕੇ ਆਏ ਆ, ਨਿਰਭਉ ਹੋ ਕੇ ਮਾਰ ਕੇ ਆਏ ਆ, ਵੀ ਉਹ ਕੋਈ ਏਦਾਂ ਹੀ ਤੁਰੇ ਫਿਰਦੇ ਹੋਣਗੇ। ਕਹਿੰਦੇ ਉਦੋਂ ਆ ਗਏ ਹੰਕਾਰ ਦੇ ਵਿੱਚ ਚੜ ਕੇ, ਉਦੋਂ ਸੋਚਿਆ ਨਹੀਂ।
ਹਮ ਪਕਰੇ ਗੁਰ ਕੋ ਅਬ ਜਾਏ,
ਉਦੋਂ ਤਾਂ ਏਦਾਂ ਟਾਰਾਂ ਮਾਰਦੇ ਆਉਂਦੇ ਸੀ ਵੀ ਅਸੀਂ ਫੜਾਂਗੇ ਜਾ ਕੇ ਗੁਰੂ ਨੂੰ, ਅਸੀਂ ਜਾ ਕੇ ਪਕੜਾਂਗੇ, ਗ੍ਰਿਫਤਾਰ ਕਰਾਂਗੇ।
ਸਪਤ ਸਹੰਸਰ ਅਗਰ ਜਿਨ ਮਾਰਾ,
ਜਿਹਨੇ 7000 ਫੌਜ ਪਹਿਲਾਂ ਮਾਰ ਦਿੱਤੀ ਹੈ।
ਬਚੇ ਸੋ ਭਾਜੇ ਤੁਰਕ ਹਜ਼ਾਰਾ,
ਤੇ ਜਿਹੜੇ ਬਚੇ ਉਹ ਹਜ਼ਾਰਾਂ ਤੁਰਕ ਭੱਜ ਗਏ ਅੰਮ੍ਰਿਤਸਰ ਸਾਹਿਬ ਦਾ ਮੈਦਾਨ ਛੱਡ ਕੇ।
ਸੋ ਇਨ ਕੇ ਕਰ ਮਹਿ ਕਿਮ ਆਵੈ,
ਉਹ ਇਹਨਾਂ ਦੇ ਹੱਥ ਕਿੱਥੇ ਆ ਜਾਣਗੇ ਜਿਹਨਾਂ 7000 ਬੰਦੇ ਨੂੰ ਕੇਵਲ 3 ਪਹਿਰਾਂ ਚ ਮਾਰ ਮੁਕਾਇਆ, 7-8 ਘੰਟਿਆਂ ਚ ਮਾਰ ਕੇ ਖਤਮ ਕਰਤੇ, ਉਹ ਭਲਾ ਇਹਨਾਂ ਦੇ ਕਾਬੂ ਆਉਂਦਾ, ਇਹਨਾਂ ਦੇ ਵਸ ਕਿੱਥੇ ਆਉਣਾ ਉਹਨੇ।
ਕਰਾ ਮਾਤ ਸਾਹਿਬ ਦਰਸਾਵੈ,
ਨਾਲੇ ਅਸੀਂ ਸੁਣਿਆ ਵੀ ਉਹ ਗੁਰੂ ਪੀਰ ਨੇ, ਕਰਾਮਾਤ ਦੇ ਸਾਹਿਬ ਨੇ, ਉਹ ਕਰਾਮਾਤੀ ਪੁਰਖ ਨੇ।
ਸ਼੍ਰੀ ਨਾਨਕ ਸਭ ਪੀਰਨ ਪੀਰ,
ਗੁਰੂ ਨਾਨਕ ਸਾਹਿਬ ਸਾਰੇ ਪੀਰਾਂ ਦੇ ਪੀਰ ਹਨ।
ਤਿਨ ਗਾਦੀ ਪਰ ਇਹ ਬੜ ਵੀਰ,
ਇਹ ਉਹਨਾਂ ਦੀ ਗੱਦੀ ਤੇ ਬੈਠੇ ਨੇ, ਬੜੇ ਵੀਰ ਨੇ, ਬੜੇ ਯੋਧੇ ਨੇ, ਸੂਰਮੇ ਨੇ।
ਕਹੇ ਉਹ ਨਾ ਜਾਏ ਨਾ ਮਾਰਿਓ ਜਾਏ,
ਨਾ ਫੜੇ ਜਾਣੇ ਆ ਤੇ ਨਾ ਹੀ ਮਾਰੇ ਜਾਣੇ ਆ, ਇਹਨਾਂ ਨੂੰ ਨਾ ਕੋਈ ਫੜ ਸਕਦਾ ਨਾ ਕੋਈ ਮਾਰ ਸਕਦਾ।
ਹਨੈ ਤੁਰਕ ਸੈਨਾ ਸਮੁਦਾਏ,
ਇਹ ਚਾਹੁਣ ਤੇ ਸਾਰੇ ਤੁਰਕਾਂ ਦੀ ਸਫਾ ਨੂੰ ਖਤਮ ਕਰ ਦੇਣ, ਪੂਰੇ ਭਾਰਤ ਖੰਡ ਦੀ ਭੂਮੀ ਤੋਂ ਸਾਰੀ ਸੈਨਾ ਮਾਰ ਕੇ ਮੁਕਾ ਦੇਣ ਇੱਕੋ ਬਚਨ ਨਾਲ ਹੀ।
ਇਮ ਜਿਨ ਜਾਨਾ ਤਿਨ ਡਰ ਮਾਨਾ,
ਇੱਦਾਂ ਜਿਹੜੇ ਜਾਣ ਗਏ ਗੁਰੂ ਸਾਹਿਬ ਨੂੰ ਉਹ ਤਾਂ ਡਰ ਗਏ, ਉਹਨਾਂ ਆਖਿਆ ਅਸੀਂ ਨਹੀਂ ਜਾਂਦੇ ਅੱਗੇ ਨਾਲ, ਉਹ ਤਾਂ ਡਰ ਗਏ ਪਿੱਛੇ ਮੁੜ ਗਏ। ਉਹਨਾਂ ਨੇ ਵੇਖਿਆ ਵੀ ਜਿਹੜੇ ਜਾਂਦੇ ਆ ਅੱਗੇ ਇਹਨਾਂ ਦੇ ਸਿਰ ਤੇ ਕਾਲ ਨੱਚਦਾ, ਮੌਤ ਨੱਚਦੀ ਹੈ ਉਹ ਹੀ ਇਹਨਾਂ ਨੂੰ ਪ੍ਰੇਰ ਕੇ ਲਿਜਾ ਰਹੀ ਹੈ।
ਸੋ ਡਰ ਗਏ ਦਾਬ ਕਰ ਨਾਨਾ,
ਜਿਹੜੇ ਸਮਝ ਗਏ ਗੁਰੂ ਸਾਹਿਬ ਬਾਰੇ ਉਹ ਡਰ ਗਏ, ਉਹਨਾਂ ਨੇ ਕਈ ਤਰ੍ਹਾਂ ਦੇ ਦਾਬ ਪੇਚ ਰੱਖੇ, ਕਹਿਣ ਲੱਗੇ ਨਵਾਬ ਸਾਹਿਬ ਚਲੋ ਬਸ ਅਸੀਂ ਆਏ ਆ, ਪਿੱਛੇ ਮਾੜਾ ਜਿਹਾ ਕੋਈ ਸ਼ਸਤਰ ਰਹਿ ਗਿਆ ਉਹ ਲੈ ਕੇ ਆਏ, ਦੂਜਾ ਕਹਿੰਦਾ ਫਲਾਣਾ ਬੰਦਾ ਉੱਥੇ ਖੜਾ ਮੈਂ ਉਹਨੂੰ ਲੈ ਕੇ ਆਇਆ, ਇਹਦਾ ਬਹਾਨੇ ਜੇ ਲਾ ਕੇ ਕਈ ਖਿਸਕਣ ਲੱਗੇ।
ਨਿਤਰੇ ਵੀਰ ਮਰਨ ਡਰ ਜਾਹੇ ਨਾ,
ਐਸਾ ਨਹੀਂ ਸੀ ਵੀ ਸਾਰੇ ਕਾਇਰ ਸੀ, ਬੜੇ ਯੋਧੇ ਵੀ ਸੀ ਵਿੱਚੋਂ, ਜਿਹੜੇ ਚੰਗੇ ਸੂਰਮੇ ਸੀ ਉਹ ਨਿਤਰੇ, ਕਹਿਣ ਲੱਗੇ ਕਰੀਮ ਬਖਸ਼ ਅਸੀਂ ਤੇਰੇ ਨਵਾਲੇ ਤੇ ਪਿਆਲੇ ਦੇ ਯਾਰ ਨਹੀਂ, ਅਸੀਂ ਇਸ ਜੰਗ ਦੇ ਮੈਦਾਨ ਵਿੱਚ ਵੀ ਤੇਰੇ ਯਾਰ ਹਾਂ, ਤੇਰੇ ਨਾਲ ਹੋ ਕੇ ਲੜਾਂਗੇ। ਉਹ ਆ ਗਏ ਅੱਗੇ ਨਾਲ ਨਿਭਣ ਵਾਸਤੇ।
ਸੁਤ ਬਨਤਾ ਕੋ ਸਿਮਰਤ ਨਾਹੀ ਨਾ,
ਅਸੀਂ ਉਹ ਹਾਂ ਕਿ ਸਾਨੂੰ ਜੰਗ ਦੇ ਮੈਦਾਨ ਚ ਸਿਰਫ ਰਣ ਭੂਮੀ ਪਿਆਰੀ ਹੈ, ਇੱਥੇ ਖਲੋਤੇ ਅਸੀਂ ਨਾ ਆਪਣੇ ਪੁੱਤਰਾਂ ਨੂੰ ਚੇਤੇ ਕਰਦੇ ਹਾਂ, ਨਾ ਘਰ ਵਾਲੀ ਨੂੰ, ਨਾ ਘਰ ਨੂੰ।
ਬਾਂਧਿਓ ਚੁੰਗ ਪ੍ਰਿਥਕ ਜਬ ਹੋਵਾ,
ਉਹ ਜਿਹੜੇ ਜਰਨੈਲ ਚੋਣਵੇਂ ਜੇ ਯੋਧੇ ਸੀ ਨਾ, ਉਹ ਕਰੀਮ ਬਖਸ਼ ਦੇ ਨਾਲ ਚੁੰਗ ਬੰਨ੍ਹ ਕੇ, ਚੁੰਗ ਦਾ ਮਤਲਬ ਹੁੰਦਾ ਵੀ ਜਥਾ, ਜਿਹੜਾ ਮਰਨ ਵਾਲੇ, ਜਿਹੜੇ ਪੂਰੇ ਦਲੇਰ ਲੜਨ ਦੀ ਬਿਰਤੀ ਰੱਖਣ ਵਾਲੇ, ਮਰਨ ਦੀ ਬਿਰਤੀ ਰੱਖਣ ਵਾਲੇ, ਉਹ ਬੰਦੇ ਇਹਦੇ ਨਾਲ ਆ ਗਏ।
ਅਬਦੁਲ ਖਾਨ ਦੂਰ ਤੇ ਜੋਵਾ,
ਅਬਦੁਲ ਖਾਨ ਪਿੱਛੇ ਖਲੋਤਾ ਸੀ ਦੂਰ, ਉਹ ਵੇਖ ਰਿਹਾ।
ਬੂਝਿਓ ਸੁਭਟ ਸੁਨਾਵਲ ਠਾਨਾ,
ਉਹਨੇ ਪੁੱਛਿਆ ਵੀ ਆਹ ਕੀ ਹੁੰਦਾ, ਇਹ ਬੰਦੇ ਵੱਖਰੇ ਕਿਉਂ ਕੱਢੀ ਜਾਂਦਾ, ਵਿੱਚੋਂ ਕੁਝ ਵੱਖਰੇ ਹੋ ਗਏ ਨੇ, ਇਹ ਕੀ ਕਰ ਰਿਹਾ।
ਜਾਤ ਕਰੀਮ ਬਖਸ਼ ਬਲਵਾਨਾ,
ਇਹ ਕਰੀਮ ਬਖਸ਼ ਕੀ ਕਰਨਾ ਚਾਹੁੰਦਾ, ਇਹ ਕੀ ਕਰ ਰਿਹਾ ਅੱਗੇ ਜਾ ਕੇ।
ਕਹੇ ਕਿ ਗੁਰਲਗ ਪਹੁੰਚੋ ਜਾਈ,
ਤੇ ਜਿਹੜਾ ਸਿਪਾਹੀ ਉੱਥੋਂ ਆਇਆ ਸੀ ਨਾ ਵਾਪਸ, ਉਹ ਆ ਕੇ ਦੱਸਦਾ, ਕਹਿੰਦਾ ਨਵਾਬ ਸਾਹਿਬ ਤੁਹਾਡਾ ਸਾਹਿਬਜ਼ਾਦਾ ਕਰੀਮ ਬਖਸ਼ ਕਹਿੰਦਾ ਵੀ ਮੈਂ ਗੁਰੂ ਸਾਹਿਬ ਤੱਕ ਜਾਣਾ ਲੜਦਿਆਂ, ਮੈਂ ਗੁਰੂ ਹਰਗੋਬਿੰਦ ਸਾਹਿਬ ਤੱਕ ਜਾਣਾ ਹੈ।
ਲੀਏ ਬੀਨ ਜੋਦਾ ਸਮੁਦਾਈ,
ਉਹਨੇ ਚੋਣਵੇਂ ਸੂਰਮੇ ਆਪਣੇ ਨਾਲ ਇਹ ਕਹਿ ਕੇ ਲਏ ਨੇ ਵੀ ਉਹ ਆਇਓ ਮੇਰੇ ਨਾਲ ਜਿਨ੍ਹਾਂ ਨੇ ਮਰਨਾ, ਜਿਨ੍ਹਾਂ ਨੇ ਜਾਨ ਪਿਆਰੀ ਕਰਨੀ ਆ, ਉਹ ਭੱਜ ਜਾਓ ਇੱਥੋਂ ਵਾਪਸ। ਉਹਨੇ ਉਹ ਬੰਦੇ ਆਪਣੇ ਨਾਲ ਲਏ ਨੇ ਜਿਹੜੇ ਮਰਨ ਦੀ ਬਿਰਤੀ ਰੱਖਦੇ ਨੇ।
ਵੱਡੇ ਪੁੱਤਰ ਕੋ ਸਿਮਰਤ ਕਹਿਓ,
ਅਬਦੁਲ ਖਾਨ ਨੇ ਮੱਥੇ ਤੇ ਹੱਥ ਮਾਰਿਆ ਆਪਣੇ ਵੱਡੇ ਪੁੱਤਰ ਦੀ ਮੌਤ ਦੀ ਵਿਚਾਰ ਕਰਕੇ।
ਇਨ ਕਿਉਂ ਮਰਨ ਆਪਨੋ ਚਾਹਿਓ,
ਕਹਿੰਦਾ ਜਿਵੇਂ ਵੱਡਾ ਮਰ ਗਿਆ ਹੁਣ ਇਹ ਕਿਉਂ ਮਰਨ ਦੀ ਬਿਰਤੀ ਰੱਖਦਾ, ਇਹਨੇ ਆਪਣਾ ਮਰਨਾ ਕਿਉਂ ਮੰਡ ਲਿਆ।
ਚਾਹੋ ਸ਼ਿਤਾਬੀ ਕਰੋ ਹਟਾਵਨ,
ਕਹਿੰਦਾ ਜਾਓ ਭੱਜ ਕੇ ਜਾਓ, ਇਹਨੂੰ ਰੋਕੋ ਇਹ ਅੱਗੇ ਨਾ ਜਾਵੇ, ਜਿਵੇਂ ਮੇਰਾ ਵੱਡਾ ਪੁੱਤ ਮਾਰਿਆ ਗਿਆ ਹੁਣ ਇਹ ਕਿਉਂ ਮਰਨ ਚੱਲਿਆ ਹੈ।
ਆਇਓ ਇੱਕ ਕਰ ਤੁਰੰਗ ਦਰਾਵਨ,
ਕਹਿੰਦੇ ਇੱਕ ਘੋੜਾ ਦੜਾ ਕੇ ਆਇਆ ਬੰਦਾ, ਅਬਦੁਲ ਖਾਨ ਨੇ ਕਿਹਾ ਰੋਕੋ ਇਹਨੂੰ ਅੱਗੇ ਜਾ ਕੇ ਵੀ ਅੱਗੇ ਨਾ ਵਧੇ ਪਿੱਛੇ ਰਵੇ, ਸਿਪਾਹੀਆਂ ਨੂੰ ਅੱਗੇ ਤੋਰੇ। ਇੱਕ ਘੋੜ ਸਵਾਰ ਅਬਦੁਲ ਖਾਨ ਦੇ ਕਹਿਣ ਤੇ ਇਹਦੇ ਪੁੱਤਰ ਕਰੀਮ ਬਖਸ਼ ਨੂੰ ਰੋਕਣ ਆਇਆ।
ਬਰਜਤ ਹੈ ਨਵਾਬ ਤੁਝ ਖਰੋ,
ਆਖਿਆ ਉਹ ਕਰੀਮ ਬਖਸ਼ ਤੇਰੇ ਅੱਬਾ ਜਾਨ ਨਵਾਬ ਸਾਹਿਬ ਤੈਨੂੰ ਵਰਜਦੇ ਹੈ, ਰੋਕਦੇ ਹੈ, ਉਹ ਕਹਿੰਦੇ ਅੱਗੇ ਨਾ ਜਾਈ।
ਠਹਿਰੋ ਇਹਾਂ ਜੰਗ ਕੋ ਕਰੋ,
ਉਹ ਕਹਿੰਦੇ ਆ ਇੱਥੇ ਹੀ ਖਲੋ ਕੇ ਜੰਗ ਲੜ ਲੈ, ਫੌਜ ਭੇਜ ਅੱਗੇ, ਇੱਥੋਂ ਖਲੋ ਕੇ ਬੰਦੂਕਾਂ ਤੇ ਤੀਰਾਂ ਨਾਲ ਜੰਗ ਲੜੋ।
ਕਹਾਂ ਕਸੂਤੇ ਜਾਹੋ ਮਰਨ ਕੋ,
ਉਹ ਕਹਿੰਦਾ ਵੀ ਕਿਉਂ ਕਸੂਤੇ ਥਾਂ ਜਾਣਾ, ਵੀ ਪਤਾ ਵੀ ਅੱਗੇ ਮਰ ਜਾਣਾ, ਦਿਸ ਰਿਹਾ ਵੀ ਅੱਗੇ ਜਾ ਕੇ ਮਰ ਜਾਣਾ, ਤੇ ਕਿਉਂ ਜਾਂਦਾ ਮਰਨ, ਕਿਉਂ ਕਸੂਤੀ ਥਾਂ ਤੇ ਕਾਬੂ ਆਉਂਦਾ।
ਰਿਪ ਠਾਂਡੇ ਬਹਿਪਾਨ ਹਰਨ ਕੋ,
ਉਹ ਜਿਹੜੇ ਸਾਹਮਣੇ ਦੁਸ਼ਮਣ ਖੜੇ ਆ ਉਹ ਏਦਾਂ ਨਹੀਂ ਖੜੇ, ਉਹਨਾਂ ਨੇ ਜਦੋਂ ਇਹਨਾਂ ਨੇ ਜਾਣਾ ਇਹਨਾਂ ਦੇ ਜਾਂਦਿਆਂ ਦੇ ਉਹਨਾਂ ਨੇ ਪ੍ਰਾਣ ਹਰ ਲੈਣੇ ਆ, ਇਹਨਾਂ ਦੇ ਸਰੀਰਾਂ ਵਿੱਚੋਂ ਹਵਾ ਕੱਢ ਦੇਣੀ ਆ ਪ੍ਰਾਣਾਂ ਦੀ ਉਹਨਾਂ ਨੇ।
ਸੁਣ ਕਰ ਪਿਤਕੋ ਕਹਿਓ ਨਾ ਮਾਨਿਓ,
ਜਦੋਂ ਪਿਓ ਦਾ ਇਹ ਕਹਿਣਾ ਸੁਣਿਆ ਨਾ ਇਹਨੇ, ਸਿਪਾਹੀ ਨੇ ਦੱਸਿਆ ਇਹਨੇ ਨਹੀਂ ਮੰਨਿਆ, ਕਰੀਮ ਬਖਸ਼ ਨਹੀਂ ਮੰਨਿਆ, ਬੜਾ ਦਲੇਰ ਸੀ ਯੋਧਾ ਸੀ।
ਮੈਂ ਮਾਰੋ ਜਿਨ ਭਰਾਤਾ ਹਾਨਿਓ,
ਕਹਿੰਦਾ ਮੈਂ ਨਹੀਂ ਹਟਦਾ ਪਿੱਛੇ, ਮੈਂ ਤਾਂ ਇਹਨਾਂ ਨੂੰ ਮਾਰਾਂਗਾ ਜਿਹਨਾਂ ਮੇਰਾ ਭਰਾ ਮਾਰਿਆ, ਮੈਂ ਤਾਂ ਹੁਣ ਮਾਰਾਂਗਾ ਇਹਨਾਂ ਨੂੰ।
ਇਤ ਸ਼੍ਰੀ ਹਰਗੋਬਿੰਦ ਸਾਹਿਬ ਜਾਣੀ,
ਇਧਰ ਜਾਣੀ ਜਾਣ, ਗੁਰੂ ਹਰਗੋਬਿੰਦ ਸਾਹਿਬ ਜਾਣਦੇ ਆ ਵੀ ਕਰੀਮ ਬਖਸ਼ ਸਾਡੇ ਮੱਥੇ ਲੱਗਣਾ ਚਾਹੁੰਦਾ। ਗਰੀਬਨ ਬਾਜ ਪਾਤਸ਼ਾਹ ਨੇ ਜਾਣ ਲਿਆ,
ਹੇਲਾ ਤਿਆਰ ਕੀ ਲੈ ਅਭਿਮਾਨੀ,
ਅਭਿਮਾਨੀ ਕਰੀਮ ਬਖਸ਼ ਨੇ ਹੱਲਾ ਤਿਆਰ ਕੀਤਾ, ਤੇ ਹੱਲਾ ਵੀ ਉਹਨਾਂ ਜਰਨੈਲਾਂ ਦਾ ਕੀਤਾ ਇਕੱਠਾ ਜਿਹੜੇ ਮਰਨ ਮੰਡ ਕੇ ਆਏ ਨੇ, ਜਿਹੜੇ ਕੇਵਲ ਤਨਖਾਹ ਦੇ ਪਿਆਰੇ ਨਹੀਂ, ਜ਼ਿੰਦਗੀ ਦੇ ਪਿਆਰੇ ਨਹੀਂ, ਕੇਵਲ ਮਰਨਾ ਠਾਣ ਕੇ ਆ ਰਹੇ ਨੇ।
ਬਿਧੀ ਚੰਦ ਕੋ ਹੁਕਮ ਬਖਾਨਾ,
ਗੁਰਦੇਵ ਨੇ ਫਿਰ ਆਪਣੇ ਮਰ ਜੀਵੜਿਆਂ ਨੂੰ ਵੰਗਾਰਿਆ, ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਛੇਵੇਂ ਪਾਤਸ਼ਾਹ ਕਹਿਣ ਲੱਗੇ।
ਇਹ ਸਨਮੁਖ ਜੋ ਟੋਲ ਮਹਾਨਾ,
ਮਹਾਰਾਜ ਕਹਿੰਦੇ ਬਿਧੀ ਚੰਦ ਆ ਜਿਹੜਾ ਸਾਹਮਣੇ ਟੋਲਾ ਬੰਨਿਆ ਨਜ਼ਰ ਆਉਂਦਾ ਹੈ,
ਸੋ ਤਨਵਾਬ ਕੋ ਲੱਗ ਅਭਿਮਾਨੀ,
ਇਹ ਛੋਟਾ ਪੁੱਤਰ ਹੈ ਅਬਦੁਲ ਖਾਨ ਦਾ, ਸੂਬੇ ਜਲੰਧਰ ਦਾ, ਬੜਾ ਅਭਿਮਾਨੀ ਹੈ, ਬੜਾ ਹੰਕਾਰਿਆ ਹੋਇਆ।
ਭਰਾਤਾ ਮਰੇ ਬ੍ਰਿਥਾ ਬਹੁਮਾਨੀ,
ਆਪਣੇ ਭਰਾ ਦੇ ਮਰੇ ਦੀ ਬੜੀ ਪੀੜਾ ਮੰਨੀ ਹੈ ਇਹਨੇ, ਆਪਣੇ ਭਰਾ ਦੀ ਮੌਤ ਦਾ ਬੜਾ ਦੁੱਖ ਮਨਾਇਆ ਇਹਨੇ।
ਹੇਲਾ ਘਾਲਣ ਕੋ ਅਬ ਚਾਹਤ,
ਹੱਲਾ ਘੱਲਣਾ ਚਾਹੁੰਦਾ ਸਾਡੇ ਤੇ, ਉਹ ਬੰਦੇ ਕੱਢ ਕੇ ਲਿਆਇਆ ਜਿਨ੍ਹਾਂ ਨੇ ਕੇਵਲ ਮਰਨਾ ਮੰਨਿਆ ਹੋਇਆ।
ਬੀਨ ਸੂਰਮੇ ਆਏ ਉਮਾਹਤ,
ਚੰਗੇ ਚੰਗੇ ਚੌਣਵੇਂ ਸੂਰਮੇ ਨੇ ਚੁਣੇ ਨੇ ਆਪਣੇ ਦਲ ਚੋਂ, ਤੇ ਉਮਾ ਨਾਲ ਸਾਡੇ ਨਾਲ ਲੜਨ ਵਾਸਤੇ ਆ ਰਿਹਾ।
ਲਿਹੋ ਆਗਾ ਅਬ ਠਾਂਡੇ ਹੋਏ,
ਜਾਓ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜਾ ਕੇ ਅੱਗੇ ਦਾ ਅੱਗਾ ਰੋਕੋ, ਇਹਦੇ ਸਾਹਮਣੇ ਜਾ ਕੇ ਦੀਵਾਰ ਬਣ ਕੇ ਖਲੋ ਜਾਓ।
ਤਜੋ ਤੀਰ ਗਨ ਬੀਚ ਪਰੋਏ,
ਇਹੋ ਜਿਹੇ ਤੀਰ ਚਲਾਓ ਜਿਹਨਾਂ ਤੀਰਾਂ ਨਾਲੇ ਵੱਡੇ ਜਰਨੈਲ ਸੂਰਮੇ ਪਰੋਏ ਜਾਣ, ਵਿੰਨੇ ਜਾਣ।
ਸਾਵਧਾਨ ਹੋਇਆ ਆਪ ਬਚਾਓ,
ਹਾਂ ਬਿਧੀ ਚੰਦ ਸਾਹਿਬ ਸਾਵਧਾਨ ਹੋ ਕੇ ਲੜਿਓ, ਤੁਹਾਡੀ ਹਾਲੇ ਹੋਰ ਬਹੁਤ ਲੋੜ ਆ ਜੰਗ ਦੇ ਮੈਦਾਨਾਂ ਵਿੱਚ। ਆਉਣ ਵਾਲੇ ਸਮੇਂ 'ਚ ਤੁਸੀਂ ਹਰੇ ਬੜੀਆਂ ਸੇਵਾਵਾਂ ਕਰਨੀਆਂ, ਪਾਤਸ਼ਾਹ ਜਾਣਦੇ ਸੀ ਹਾਲੇ ਘੋੜੇ ਲਿਆਉਣੇ ਆ, ਇਸ ਕਰਕੇ ਪਾਤਸ਼ਾਹ ਕਹਿੰਦੇ ਸਾਵਧਾਨ ਹੋ ਕੇ ਲੜਿਓ, ਹਾਲੇ ਸ਼ਹੀਦੀ ਨਹੀਂ ਪਾਉਣੀ, ਸਮਾਂ ਹੈ।
ਲਿਹੋ ਦਲ ਸੰਗ ਅਗਰ ਕੋ ਧਾਵਹੋ,
ਦਲ ਲੈ ਕੇ ਸਿੱਖਾਂ ਯੋਧਿਆਂ ਦਾ ਅੱਗੇ ਵਧੋ।
ਬਿਧੀ ਚੰਦ ਹਰ ਘਿਓ ਸੁਣ ਸਾਦਰ,
ਗੁਰਦੇਵ ਦੇ ਬਚਨ ਸੁਣ ਕੇ ਬਾਬਾ ਬਿਧੀ ਚੰਦ ਸਾਹਿਬ ਖੇੜਾ ਖੇੜ ਗਿਆ, ਖੁਸ਼ੀ ਆ ਗਈ ਮਨ ਚ ਕਿ ਸਤਿਗੁਰਾਂ ਨੇ ਮੈਨੂੰ ਸੇਵਾ ਲਾਈ ਹੈ।
ਗਰਜਤ ਬੋਲਿਓ ਵੀਰ ਬਹਾਦੁਰ,
ਬਹਾਦਰ ਬਾਬਾ ਬਿਧੀ ਚੰਦ ਸਾਹਿਬ ਗਰਜਵੀ ਆਵਾਜ਼ ਵਿੱਚ ਬੋਲੇ,
ਮਹਾਰਾਜ ਕਿਆ ਗੀਦੀ ਇਹੂ,
ਮਹਾਰਾਜ ਇਹ ਗੀਦੀ ਕੀ ਆ ਕਰੀਮ ਬਖਸ਼, ਇਹ ਕਾਇਰ ਕੀ ਆ ਸਾਡੇ ਸਾਹਮਣੇ।
ਹਤੈ ਸਿਆਲ ਸਮੇ ਆਵਨ ਦੇਹੂ,
ਆਉਣ ਦਿਓ ਇਹਨੂੰ ਮਹਾਰਾਜ, ਜਿਵੇਂ ਕੋਈ ਗਿੱਦੜ ਮਾਰੀ ਦਾ ਨਾ, ਇੱਦਾਂ ਗਿੱਦੜ ਵਾਂਗੂ ਮਾਰ ਦਿਆਂਗੇ ਇਹਨੂੰ।
ਨਿਮ ਕਹਿ ਬੜ ਤੋਂ ਸਾ ਬਜਵਾਯੋ,
ਇੱਦਾਂ ਕਹਿ ਕੇ ਬਾਬਾ ਜੀ ਨੇ ਵੀ ਨਗਾਰੇ ਤੇ ਚੋਭਾਂ ਮਰਵਾਈਆਂ।
ਬਜੀ ਬੰਬ ਉਨ ਜਨ ਗਰਜਾਯੋ,
ਜਦੋਂ ਨਗਾਰੇ ਤੇ ਚੋਭ ਬੱਜੀ ਇੱਦਾਂ ਲੱਗਦਾ ਜਿਵੇਂ ਬੱਦਲ ਗਰਜ ਗਏ ਹੋਣ।
ਪਾਏ ਹੁਕਮ ਗੁਰ ਕੋ ਤਬ ਚਾਲਾ,
ਪਾਤਸ਼ਾਹ ਦਾ ਹੁਕਮਨਾਮਾ ਪ੍ਰਾਪਤ ਕਰਕੇ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਚੱਲੇ ਹਨ।
ਲੈ ਕਰ ਸੰਗੈ ਸੁਭਟ ਬਿਸਾਲਾ,
ਚੰਗੇ ਚੰਗੇ ਯੋਧੇ ਸੂਰਮਿਆਂ ਬਹਾਦਰਾਂ ਨੂੰ ਨਾਲ ਲੈ ਕੇ ਚੱਲੇ ਹਨ ਬਾਬਾ ਜੀ।
ਤੁਰਕਨ ਜਾਏ ਸੁਕੀਨ ਬਖਾਨ,
ਅੱਗੇ ਤੁਰਕਾਂ ਦੇ ਸਨਮੁਖ ਪਹੁੰਚੇ ਹਨ।
ਜਹਾਂ ਥਿਰਿਓ ਹੈ ਅਬਦੁਲ ਖਾਨ,
ਕਹਿੰਦੇ ਉਹ ਜਿਹੜਾ ਤੁਰਕ ਕਰੀਮ ਬਖਸ਼ ਕੋਲੋਂ ਮੁੜ ਕੇ ਗਿਆ ਸੀ ਨਾ ਵਾਪਸ, ਜਦੋਂ ਮੰਨੀ ਨੀ ਉਹਦੀ, ਉਹਨੇ ਅਬਦੁਲ ਖਾਨ ਨੂੰ ਜਾ ਕੇ ਦੱਸੀ ਗੱਲ।
ਨਹੀਂ ਕਰੀਮ ਬਖਸ਼ ਨੇ ਮਾਨਾ,
ਕਹਿਣ ਲੱਗਾ ਸੂਬਾ ਜਲੰਧਰ ਤੇਰੇ ਪੁੱਤ ਨੇ ਤੇਰਾ ਕਹਿਣਾ ਨਹੀਂ ਮੰਨਿਆ, ਉਹ ਕਹਿੰਦਾ ਮੈਂ ਨਹੀਂ ਮੁੜਦਾ।
ਕਹੈ ਪਹੁੰਚ ਹਾਂ ਗੁਰ ਜਿਸ ਥਾਨਾ,
ਉਹ ਕਹਿੰਦਾ ਮੈਂ ਉੱਥੇ ਪਹੁੰਚਾਂਗਾ ਜਿੱਥੇ ਗੁਰੂ ਹੈ।
ਸੁਣ ਕੇ ਸਿਰ ਧੁਨ ਕੇ ਪਛੁਤਾਵਾ,
ਸੁਣ ਕੇ ਅਬਦੁਲ ਖਾਨ ਨੇ ਸਿਰ ਲਾਇਆ, ਬੜਾ ਪਛਤਾਵਾ ਕੀਤਾ ਉਸ ਘੜੀ ਨੂੰ ਜਦੋਂ ਚੜ ਕੇ ਆਇਆ ਸੀ।
ਗਯੋ ਬੰਸ ਜਗ ਤੇ ਅਬ ਪਾਵਾ,
ਕਹਿੰਦਾ ਬਸ ਹੁਣ ਤਾਂ ਸਮਝ ਪੈ ਗਈ ਵੀ ਗਿਆ ਬੰਸ, ਮੇਰੀ ਬੰਸ ਹੁਣ ਨਹੀਂ ਬਚਦੀ, ਇੱਕੋ ਇੱਕ ਰਹਿ ਗਿਆ ਸੀ, ਇਹਨੇ ਵੀ ਹੁਣ ਮਰ ਜਾਣਾ, ਹੁਣ ਇਹ ਬੰਸ ਮੇਰਾ ਸਮਾਪਤ ਹੋ ਜਾਣਾ।
ਔਚਕ ਖੱਤਰੀ ਆਨ ਚੜਾਏ,
ਮਾੜੇ ਖੱਤਰੀਆਂ ਨੇ ਕਰਮ ਚੰਦ ਤੇ ਰਤਨ ਚੰਦ ਨੇ ਪਤਾ ਨੀ ਕਿਹੜੀ ਮਾੜੀ ਘੜੀ ਨੂੰ ਮੈਨੂੰ ਚੜਾ ਕੇ ਲੈ ਆਏ ਨਾਲ।
ਆਪ ਮਰਿਓ ਹਮ ਕੋ ਮਰਵਾਏ,
ਨਾਲੇ ਆਪ ਮਰਨਗੇ ਨਾਲੇ ਮੈਨੂੰ ਮਰਵਾਣ ਲੱਗੇ ਨੇ।
ਰਤਨ ਚੰਦ ਯਾਰ ਕਰਮ ਚੰਦ ਦੋਏ,
ਰਤਨ ਚੰਦ ਤੇ ਕਰਮ ਚੰਦ ਦੋਵੇ,
ਦਿਨ ਕੀ ਦਿਸ਼ਾ ਦੇਖ ਕੈ ਰਿਸ ਹੋਏ,
ਉਹ ਕੋਲ ਹੀ ਖੜੇ ਸੀ ਜਦੋਂ ਨਬੀ ਬਖਸ਼ ਮਰ ਗਏ ਨਾ, ਇਹ ਵਾਪਸ ਆ ਗਏ ਸੀ, ਉਹਨਾਂ ਵੱਲ ਵੇਖ ਕੇ ਅਬਦੁਲ ਖਾਨ ਗੁੱਸੇ ਚ ਪੌਹਾਂ ਟੇਢੀਆਂ ਕਰਦਾ ਇਹਨਾਂ ਨੂੰ ਬੋਲਿਆ।
ਕਹਿਓ ਤਰਜ ਕੈ ਤਿਨ ਕੇ ਸੰਗ,
ਤਾੜਨਾ ਕਰਦਿਆਂ ਬੋਲਿਆ, ਕਹਿਣ ਲੱਗਾ
ਇਹਾਂ ਖਰੇ ਕਿਉਂ ਭਏ ਨੇ ਸੰਗ,
ਕਹਿੰਦੇ ਇੱਥੇ ਕਿਉਂ ਖੜੇ ਹੋ, ਕੋਈ ਚਾਹ ਪਾਣੀ ਲਿਆਈਏ ਤੁਹਾਡੇ ਲਈ, ਕਿਵੇਂ ਖੜੇ ਹੋ, ਪ੍ਰਾਹੁਣਾਚਾਰੀ ਕਰਾਉਣੀ ਹੈ, ਕਿਵੇਂ ਖੜੇ ਹੋ ਇੱਥੇ, ਕੀ ਖਲੋਤੇ ਕਰਦੇ ਜੇ।
ਨਬੀ ਬਖਸ਼ ਕੋ ਜਿਸ ਥਲ ਮਾਰਾ,
ਜਿਹੜੀ ਜਗ੍ਹਾ ਤੇ ਮੇਰਾ ਪੁੱਤ ਨਬੀ ਬਖਸ਼ ਮਾਰਿਆ ਤੁਸੀਂ ਨਾਲ ਗਏ ਸੀ ਉਸ ਜਗ੍ਹਾ ਤੇ,
ਤਹਾਂ ਕਰੀਮ ਬਖਸ਼ ਪਗ ਧਾਰਾ,
ਉੱਥੇ ਤੁਸੀਂ ਕਿਉਂ ਨੀ ਮਰੇ ਉਦੋਂ, ਨਾਲ ਵਾਪਸ ਆ ਗਏ ਜਿਉਂਦੇ ਤੇ ਹੁਣ ਉਸੇ ਜਗ੍ਹਾ ਤੇ ਮੇਰਾ ਪੁੱਤ ਛੋਟਾ ਕਰੀਮ ਬਖਸ਼ ਵੀ ਚੱਲਿਆ।
ਮਿਲੋ ਜਾਏ ਅਬ ਤਿਸਕੇ ਸੰਗ,
ਜਾਓ ਹੁਣ, ਪਹਿਲਾਂ ਮੇਰੇ ਪੁੱਤ ਨਬੀ ਬਖਸ਼ ਨੂੰ ਤੁਸੀਂ ਨੀ ਬਚਾਇਆ, ਹੁਣ ਤਾਂ ਜਾਓ ਨਾਲ, ਕਰੀਮ ਬਖਸ਼ ਦੇ ਨਾਲ ਮੇਰਾ ਦੂਜਾ ਪੁੱਤ ਵੀ ਮਰਨ ਚੱਲਿਆ।
ਰੱਛੋ ਮਮ ਸੁਤ ਕੋ ਵਿੱਚ ਜੰਗ,
ਜਾਓ ਜੰਗ ਦੇ ਮੈਦਾਨ ਵਿੱਚ ਜਾ ਕੇ ਮੇਰੇ ਪੁੱਤ ਨੂੰ ਬਚਾਓ, ਮੇਰੇ ਪੁੱਤ ਦੀ ਰੱਖਿਆ ਕਰੋ। ਤੁਹਾਡੇ ਕਰਕੇ ਆਇਆ ਮੈਂ ਚੜ ਕੇ, ਮੇਰਾ ਕੀ ਵੈਰ ਸੀ ਗੁਰੂ ਜੀ ਦੇ ਨਾਲ, ਤੁਸੀਂ ਕਹਿ ਕੇ ਮੈਨੂੰ ਚੜਾ ਕੇ ਲਿਆਏ ਸੀ ਜੰਗ ਵਿੱਚ।
ਜਹਾਂ ਕਰੀਮ ਬਖਸ਼ ਚੱਲ ਜਾਏ,
ਜਿੱਥੇ ਕਰੀਮ ਬਖਸ਼ ਜਾਏਗਾ ਜੰਗ ਦੇ ਮੈਦਾਨ ਚ, ਜਿੱਥੇ ਜਿੱਥੇ ਵੀ ਜਾਵੇ,
ਤਿਨ ਕੋ ਸਾਥ ਸ਼ੋਰ ਨਹ ਆਏ,
ਤੁਸੀਂ ਉਹਨਾਂ ਦੇ ਨਾਲ ਰਹਿਣਾ, ਸਾਥ ਨਾ ਛੱਡ ਕੇ ਆਇਓ, ਜੇ ਪਿੱਛੇ ਆ ਗਏ ਮੈਂ ਮਾਰ ਦੇਣਾ ਤੁਹਾਨੂੰ, ਜਾਂ ਤਾਂ ਅੱਗੇ ਹੋ ਕੇ ਮਰ ਜਾਓ ਉੱਥੇ। ਜੇ ਤੁਸੀਂ ਛੱਡ ਕੇ ਮੇਰੇ ਪੁੱਤ ਨੂੰ ਮਰਵਾ ਕੇ ਆ ਗਏ ਨਾ ਵਾਪਸ, ਤੇ ਤੁਹਾਨੂੰ ਦੋਹਾਂ ਨੂੰ ਮੈਂ ਮਾਰ ਦੇਣਾ ਇੱਥੇ ਆਪਣੇ ਹੱਥੀ।
ਮੈਂ ਇਤਕਾ ਲੋ ਜੋਰ ਕਨੇਰਾ,
ਚਲੋ ਅੱਗੇ ਚੱਲ ਕੇ ਲੜੋ ਮੇਰੇ ਪੁੱਤ ਦੇ ਬਰਾਬਰ ਹੋ ਕੇ, ਮੈਂ ਪਿਛਲੇ ਪਾਸਿਓਂ ਜ਼ੋਰ ਕਰਾਂਗਾ, ਪਿੱਛੋਂ ਹੱਲਾ ਬੋਲਾਂਗਾ।
ਹੋਏ ਅੰਤਰਣ ਕੋ ਇਸ ਬੇਰਾ,
ਬਸ ਹੁਣ ਇਸ ਜੰਗ ਦਾ ਅੰਤ ਹੀ ਹੋਵੇਗਾ, ਹੁਣ ਨਬੇੜੇ ਦਾ ਜੰਗ ਹੋਵੇਗਾ, ਆਰ ਪਾਰ ਦੀ ਲੜਾਈ ਹੋਵੇਗੀ।
ਕਹੋ ਕੇ ਮਾਰੋ ਗੁਰ ਕੋ ਜਾਈ,
ਜਾਂ ਪਕੜਾਂਗੇ ਗੁਰੂ ਜੀ ਨੂੰ ਜਾਂ ਫਿਰ ਮਾਰ ਮੁਕਾਵਾਂਗੇ, ਦੋਹਾਂ ਚੋਂ ਇੱਕ ਕੰਮ ਕਰਾਂਗੇ ਜ਼ਰੂਰ।
ਨਬੀ ਬਖਸ਼ ਕੋ ਪਲਟੋ ਪਾਈ,
ਤਾਂ ਜਾ ਕੇ ਮੇਰੇ ਪੁੱਤ ਨਬੀ ਬਖਸ਼ ਦਾ ਬਦਲਾ ਪੂਰਾ ਹੋਣਾ, ਤਾਂ ਮੈਂ ਆਪਣੇ ਪੁੱਤ ਦਾ ਬਦਲਾ ਲਵਾਂਗਾ।
ਰਿਸਕੋ ਬਚਨ ਬਾਬ ਕੋ ਸੁਣਿਓ,
ਜਦੋਂ ਗੁੱਸੇ ਚ ਆ ਕੇ ਬੋਲਿਆ ਨਾ ਅਬਦੁਲ ਖਾਨ, ਕਰਮ ਚੰਦ ਤੇ ਰਤਨ ਚੰਦ, ਕਰਮ ਚੰਦ ਚੰਦੂ ਦਾ ਪੁੱਤਰ ਸੀ, ਰਤਨ ਚੰਦ ਘੇਰੜ ਦਾ ਪੁੱਤਰ ਸੀ, ਦੋਹਾਂ ਨੇ ਸੁਣਿਆ।
ਗੁਨਿਓ ਸਸ਼ੋਕ ਪੁੱਤਰ ਜਿਸ ਹਨਿਓ,
ਇਹਨਾਂ ਸੋਚਿਆ ਵੀ ਬੇਚਾਰਾ ਦੁਖੀ ਹੈ, ਇਹਦਾ ਪੁੱਤਰ ਮਾਰਿਆ ਗਿਆ ਰਣ ਭੂਮੀ ਚ, ਤਾਂ ਵਿਚਾਰਾ ਦੁਖੀ ਆ ਤੇ ਸਾਨੂੰ ਏਦਾਂ ਗੁੱਸੇ ਹੁੰਦਾ ਹੈ।
ਦੋਨੋ ਖੱਤਰੀ ਤੂਸ਼ਣ ਤਰਕੈ,
ਦੋਵੇਂ ਖੱਤਰੀ ਚੁੱਪ ਰਹੇ, ਬੋਲੇ ਨੀ ਕੁਝ, ਇਹਨਾਂ ਜਵਾਬ ਨੀ ਦਿੱਤਾ ਵੀ ਕੀ ਕਵਾਂਗੇ ਹੁਣ ਅਸੀਂ, ਜੇ ਕੋਈ ਹੋਰ ਟਾਰ ਮਾਰੀ ਤੇ ਇਹਨੇ ਕਹਿਣਾ ਪਹਿਲਾਂ ਕਿਉਂ ਨੀ ਮਰੇ ਤੁਸੀਂ। ਇਹ ਚੁੱਪ ਹੀ ਰਹੇ, ਉਹਦੀਆਂ ਸਾਰੀਆਂ ਗੁੱਸੇ ਭਰੀਆਂ ਗੱਲਾਂ ਇਹਨਾਂ ਨੇ ਚੁੱਪ ਕਰਕੇ ਸੁਣ ਲਈਆਂ।
ਪ੍ਰੇਰੇ ਹੈ ਤੂਰਨਤਾ ਕਰਕੇ,
ਔਰ ਬੜੀ ਤੂਰਨਤਾਈ ਨਾਲ ਆਪਣੇ ਘੋੜੇ ਪ੍ਰੇਰੇ ਤੇ ਚੱਲੇ ਹਨ।
ਕੁਛ ਕੁ ਸੁਭਟ ਲੈ ਸੰਗ ਸਿਧਾਰੇ,
ਕੁਝ ਕੁ ਸੁਭਟ, ਕੁਝ ਕੁ ਸਿਪਾਹੀ, ਕੁਝ ਕੁ ਸੂਰਮੇ ਇਹਨਾਂ ਨੇ ਆਪਣੇ ਨਾਲ ਲਏ ਤੇ ਗਏ।
ਮਿਲੇ ਕਰੀਮ ਬਖਸ਼ ਬਨ ਪਿਆਰੇ,
ਜਿੱਥੇ ਕਰੀਮ ਬਖਸ਼ ਖੜਾ ਸੀ ਉਹਦੇ ਪਿਆਰੇ ਬਣ ਕੇ ਆਣ ਕੇ ਖਲੋ ਗਏ ਉਹਦੇ ਕੋਲ, ਕਰੀਮ ਬਖਸ਼ ਕੋਲ ਆ ਕੇ ਕਹਿਣ ਲੱਗੇ,
ਬਾਦਤ ਬਾਜਨ ਲੱਗੇ ਜੁਝਾਊ,
ਅਸੀਂ ਆ ਗਏ ਹਾਂ, ਅਸੀਂ ਤੁਹਾਡੇ ਨਾਲ ਖੜੇ ਹਾਂ ਕਰੀਮ ਬਖਸ਼ ਜੀ, ਅਸੀਂ ਤੁਹਾਡੇ ਨਾਲ ਬਰਾਬਰ ਹੋ ਕੇ ਲੜਾਂਗੇ। ਜਦੋਂ ਏਦਾਂ ਆ ਗਏ ਇਕੱਠੇ ਹੋ ਗਏ ਤੇ ਫਿਰ ਹੁਣ ਸਾਜ਼ ਵੱਜਣ ਲੱਗੇ, ਜਿਹੜੇ ਜੰਗੀ ਸਾਜ਼ ਨੇ, ਨਗਾਰੇ ਵੱਜਣ ਲੱਗੇ, ਰਣ ਸਿੰਘੇ ਵੱਜਣ ਲੱਗੇ, ਤੁਰੀਆਂ ਵੱਜਣ ਲੱਗੀਆਂ, ਢੋਲ ਨਗਾਰੇ ਵੱਜਣ ਆਹਮੋ ਸਾਹਮਣੇ, ਰਾਕਸ਼ ਰਣ ਉਹਨਾਂ ਭੱਜਣ ਰੋਹੇ ਰੋਹਲੇ, ਇਹੋ ਜਿਹੀ ਖੇਡ ਵਰਤੀ ਜੰਗ ਦੇ ਮੈਦਾਨ ਚ।
ਗਮਨੇ ਅਗਰ ਢੋਲ ਸਮੁਦਾਊ,
ਢੋਲ ਅੱਗੇ ਹੋ ਕੇ ਵੱਜਦੇ ਜਾਂਦੇ ਹਨ,
ਜਬੈ ਤੁਰਕ ਧੌਂਸੇ ਤੁੰਕਾਰੇ,
ਜਦੋਂ ਤੁਰਕਾਂ ਨੇ ਨਗਾਰਿਆਂ ਤੇ ਚੋਭਾਂ ਮਾਰੀਆਂ ਤੇ ਨਗਾਰੇ ਗਰਜੇ,
ਹੈ ਕੁਦਾਏ ਫੇਰੇ ਅਗਵਾਰੇ,
ਘੋੜੇ ਕੁਦਾ ਕੇ ਅੱਗੇ ਲਿਆਏ ਤੇ ਫੇਰਨ ਲੱਗੇ ਘੋੜਿਆਂ ਨੂੰ,
ਵਿਧੀ ਚੰਦ ਤੇ ਸਨਮੁਖ ਹੋਵਾ,
ਉਧਰੋਂ ਬਹਾਦਰ ਬਾਬਾ ਵਿਧੀ ਚੰਦ ਸਾਹਿਬ ਜੀ ਸਨਮੁਖੋਂ ਆਏ ਯੋਧਿਆਂ ਦੀ ਡਾਰ ਲੈ ਕੇ,
ਸ਼ਸਤਰ ਸੰਭਾਰ ਤਿਆਗੇ ਜੋਵਾ,
ਪੂਰੇ ਸ਼ਸਤਰ ਤਿਆਰ ਪਰ ਤਿਆਰ ਹੋ ਕੇ ਬਾਬਾ ਵਿਧੀ ਚੰਦ ਸਾਹਿਬ ਜੀ ਅੱਗੇ ਆਏ ਨੇ।
ਛੁੱਟਣ ਲੱਗੀ ਤੂੰ ਫੰਗੈ ਬ੍ਰਿੰਦ,
ਪਹਿਲਾਂ ਦੂਰ ਖੜੇ ਸੀ ਇਸ ਕਰਕੇ ਬੰਦੂਕਾਂ ਚੱਲਣ ਲੱਗੀਆਂ, ਬੰਦੂਕਾਂ ਦੀਆਂ ਗੋਲੀਆਂ ਛੁੰਕਣ ਲੱਗੀਆਂ,
ਤੜਪੜ ਉੱਠਿਓ ਸ਼ਬਦ ਬੁਲੰਦ,
ਤੜਫੜ ਤੜਫੜ ਕਰਕੇ ਇਕਦਮ ਆਵਾਜ਼ ਉੱਠੀ ਗੋਲੀਆਂ ਦੇ ਚੱਲਣ ਦੀ, ਏਦਾਂ ਆਵਾਜ਼ ਆਉਂਦੀ ਹੈ ਜਿਵੇਂ ਕੋਈ ਪਠਿਆਰਾ ਰੇਤ ਦੇ ਵਿੱਚ ਦਾਣੇ ਭੁੰਨਦਾ ਹੈ ਤੇ ਦਾਣੇ ਭੁੰਨਣ ਵੇਲੇ ਤੜਫੜ ਤੜਫੜ ਦੀ ਆਵਾਜ਼ ਆਉਂਦੀ ਹੈ, ਏਦਾਂ ਗੋਲੀਆਂ ਦੇ ਚੱਲਣ ਦੀ ਆਵਾਜ਼ ਆਉਂਦੀ ਹੈ।
ਤੁੰਮਲ ਜੁੱਧ ਤਬ ਮਚਿਓ ਕਨੇਰਾ,
ਤੁੰਮਲ ਜੁੱਧ ਕਹਿੰਦਿਆ ਘਮਾਸਾਨ ਜੰਗ ਨੂੰ, ਬੰਦੂਕਾਂ ਦਾ ਘਮਾਸਾਨ ਜੰਗ ਚੱਲਿਆ, ਦੋਹਾਂ ਤਰਫਾਂ ਤੋਂ ਗੋਲੀਆਂ ਚੱਲਦੀਆਂ ਦਗਦੀਆਂ ਨੇ,
ਤੋਹੇ ਦੀ ਸ਼ਹੇਲਾ ਕੀਨ ਬਡੇਰਾ,
ਦੋਹਾਂ ਪਾਸਿਓਂ ਹੱਲਾ ਹੋਇਆ ਯੋਧਿਆਂ ਦਾ, ਸੂਰਮਿਆਂ ਦਾ, ਬਹਾਦਰਾਂ ਦਾ,
ਦੋਹਰਾ ਲਗ ਸੁਤ ਤਬ ਹੈ ਨਵਾਬ ਕੋ ਕਰ ਸ਼ਿਤਾਬ ਯੁਮ ਡੰਤ,
ਛੋਟਾ ਪੁੱਤਰ ਸੀ ਨਵਾਬ ਦਾ ਜਿਹਦਾ ਨਾਮ ਹੈ ਕਰੀਮ ਬਖਸ਼, ਬੜੇ ਚਾਅ ਨਾਲ ਬੜੇ ਉਤਸ਼ਾਹ ਨਾਲ ਅੱਗੇ ਵੱਧ ਕੇ ਜਾ ਰਿਹਾ,
ਜਿਉਂ ਜਿਉਂ ਆਗੇ ਹੋਤ ਹੈ ਤਿਉਂ ਤਿਉਂ ਜੰਗ ਮਚੰਤ,
ਕਰੀਮ ਬਖਸ਼ ਪਿੱਛੇ ਨਹੀਂ ਹਟਦਾ, ਜਿਵੇਂ ਜਿਵੇਂ ਅੱਗੇ ਵੱਧਦਾ ਤਿਵੇਂ ਤਿਵੇਂ ਜੰਗ ਵੀ ਮਚਦਾ ਜਾਂਦਾ। ਜਿਵੇਂ ਜਿਵੇਂ ਅੱਗੇ ਵੱਧ ਰਹੇ ਨੇ ਸੂਰਮੇ, ਤਿਵੇਂ ਤਿਵੇਂ ਜੰਗ ਹੋਰ ਭਖਦਾ ਜਾ ਰਿਹਾ।
ਪਾਦੜੀ ਛੰਦ ਕਰ ਹਲਾ ਹੂਲ ਬਹੁ ਜ਼ੋਰ ਸ਼ੋਰ,
ਹਲਾ ਹੂਲ ਕਰਦਿਆਂ ਹੱਲਾ ਸ਼ੇਰੀ ਦਿੰਦਿਆਂ ਜ਼ੋਰ ਸ਼ੋਰ ਪਾਉਂਦਿਆਂ ਵਧਣ ਲੱਗੇ।
ਵੱਡ ਪਰਿਓ ਰੋਰ ਚਹੁ ਔਰ ਘੋਰ,
ਬੜਾ ਭਿਆਨਕ ਰੌਲਾ ਪੈ ਗਿਆ, ਚਾਰੇ ਪਾਸੇ ਸ਼ੋਰ ਹੀ ਸ਼ੋਰ ਸੁਣਾਈ ਦਿੰਦਾ ਹੈ।
ਪਰਮੰਤ ਗ੍ਰਿਧ ਮੁਖ ਮਾਸ ਧਾਰ,
ਗਿੱਧਾ ਭਰਮ ਦੀਆਂ ਨੇ ਆਕਾਸ਼ ਵਿੱਚ, ਜਿਨ੍ਹਾਂ ਨੇ ਮੂੰਹ ਵਿੱਚ ਮਾਸ ਦੀਆਂ ਬੋਟੀਆਂ ਪਾਈਆਂ ਹੋਈਆਂ ਨੇ।
ਗਨ ਭਏ ਕਾਕ ਕੂਕਤ ਪੁਕਾ,
ਕਾਂ ਕੂਕਦੇ ਫਿਰਦੇ ਨੇ, ਕੁੱਤੇ ਰੂੜਾਂ ਕੱਢਦੇ ਫਿਰਦੇ ਰਣ ਭੂਮੀ ਵਿੱਚ।
ਖੱਪਰ ਪਰੰਤ ਬਹੁ ਸ਼੍ਰੋਣ ਸੰਗ,
ਜੋਗਣੀਆਂ ਖੱਪਰ ਭਰਦੀਆਂ ਨੇ ਖੂਨ ਦੇ, ਤੇ ਭਰ ਭਰ ਕੇ ਖੂਨ ਦੇ ਖੱਪਰ ਪੀਂਦੀਆਂ ਨੇ।
ਕਰ ਪਾਨ ਜੋਗਣੀ ਨਾਚ ਅੰਗ,
ਔਰ ਜੋਗਣੀਆਂ ਪੀ ਪੀ ਕੇ ਖੂਨ ਡਕਾਰ ਮਾਰਦੀਆਂ ਤੇ ਬਿਮਾਰੀਆਂ ਲੈ ਲੈ ਕੇ ਨੱਚਦੀਆਂ ਨੇ।
ਸਿਰ ਖਿੰਡ ਝੰਡ ਝੁੰਡਨ ਪ੍ਰਚੰਡ,
ਸਿਰ ਦੇ ਵਾਲ ਉਹਨਾਂ ਦੇ ਖਿੰਡੇ ਹੋਏ ਨੇ, ਝੁੰਡਾਂ ਦੇ ਝੁੰਡ ਨੇ ਜੋਗਣੀਆਂ ਦੇ, ਸਿਰਾਂ ਦੇ ਵਾਲ ਖਿੰਡੇ ਹੋਏ ਤੇ ਬੜੀਆਂ ਵਿਕਰਾਲ ਨਜ਼ਰ ਆਉਂਦੀਆਂ, ਅੱਖਾਂ ਉਹਨਾਂ ਦੀਆਂ ਲਾਲ ਸੁਰਖ ਨੇ। ਇਹ ਭਿਆਨਕ ਰਸ ਇਹਨੂੰ ਕਹਿੰਦੇ ਆ ਖਾਲਸਾ ਜੀ ਨੌ ਰਸਾਂ ਚੋਂ। ਭਿਆਨਕ ਰਸ ਦਾ ਖੂਬ ਸੁੰਦਰ ਵਰਣਨ ਕਰਦੇ ਆ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ।
ਹੜ ਹੜ ਹਸੰਤ ਬੜ ਭੀਮ ਤੁੰਡ,
ਕਹਿੰਦੇ ਜਿਹੜੀਆਂ ਜੋਗਣੀਆਂ ਨੇ ਹੜ ਹੜ ਕਰਕੇ ਹੱਸਦੀਆਂ ਨੇ, ਜਦੋਂ ਹੱਸਦੀਆਂ ਬੜੀ ਭਿਆਨਕ ਜੀ ਹਾਸੇ ਵਾਲੀ ਆਵਾਜ਼ ਹੈ ਉਹਨਾਂ ਦੀ, ਤੇ ਮੂੰਹ ਉਹਨਾਂ ਦੇ ਬੜੇ ਭਿਆਨਕ ਤੇ ਵਿਕਰਾਲ ਨੇ।
ਆ ਮਿਖ ਪਖੰਤ ਗਹਿ ਰੁੰਦ ਟਮੁੰਡ,
ਰੁੰਡੀਆਂ ਫੜੀਆਂ ਹੋਈਆਂ ਯੋਧਿਆਂ ਦੀਆਂ, ਏਦਾਂ ਉਹਨਾਂ ਚ ਜਿਹੜਾ ਖੂਨ ਨੁੱਚੜਦਾ ਤੇ ਏਦਾਂ ਸਿੱਧਾ ਮੂੰਹ ਦੇ ਨਾਲ ਲਾ ਲਾ ਕੇ ਪੀਂਦੀਆਂ। ਜਿਹੜੇ ਮਰੇ ਨੇ ਸਿਰ ਵੱਢੇ ਪਏ ਉਹਨਾਂ ਲਾਸ਼ਾਂ ਦੇ, ਜਿੱਤੋਂ ਜਿਹੜੇ ਸਿਰ ਲੈ ਗਏ ਗਰਦਨ ਵਾਲੀ ਜਗ੍ਹਾ ਤੋਂ ਖੂਨ ਵਗਦਾ ਨਾ, ਉੱਥੇ ਮੂੰਹ ਲਾ ਲਾ ਕੇ ਪੀਂਦੀਆਂ ਨੇ।
ਗਨ ਦੰਤ ਸੰਗ ਕਰ ਖੰਡ ਖੰਡ,
ਫਿਰ ਦੰਦਾਂ ਦੇ ਨਾਲ ਵੱਢ ਵੱਢ ਕੇ ਮਾਸ ਖਾਂਦੀਆਂ ਸੂਰਮਿਆਂ ਦਾ।
ਲੈ ਹੈਨ ਪੂਛ ਸਿਰ ਭਰ ਤਰੰਤ,
ਘੋੜਿਆਂ ਜਿਹੜੇ ਮਰੇ ਪਏ ਆ ਉਹਨਾਂ ਦੀਆਂ ਪੂਛਾਂ ਫੜ ਕੇ ਏਦਾਂ ਵਗਾ ਵਗਾ ਕੇ ਮਾਰਦੀਆਂ ਰਣ ਭੂਮੀ ਚ।
ਨਰ ਮੁੰਡ ਮਾਲ ਲਾਥੀ ਕਰੰਤ,
ਘੋੜਿਆਂ ਦੀਆਂ ਲੱਤਾਂ ਤੋੜ ਲਈਆਂ ਨਾਲੋਂ ਉਹਨਾਂ ਨੇ, ਜਿਹੜੀਆਂ ਵੱਡੀਆਂ ਪਈਆਂ ਉਹ ਫੜ ਲਈਆਂ ਹੱਥਾਂ ਚ, ਤੇ ਸੂਰਮਿਆਂ ਦੇ ਜਿਹੜੇ ਸਿਰ ਨੇ ਰਣ ਭੂਮੀ ਚ ਖਿੰਡੇ ਉਹਨਾਂ ਨੂੰ ਗੇਂਦਾਂ ਬਣਾ ਕੇ, ਤੇ ਉਹ ਜਿਹੜੇ ਹੱਥਾਂ ਵਿੱਚ ਲੱਤਾਂ ਫੜੀਆਂ ਨੇ ਘੋੜਿਆਂ ਦੀਆਂ, ਉਹ ਮਾਰ ਮਾਰ ਕੇ ਸਿਰਾਂ ਨੂੰ ਅੱਗੇ ਨੂੰ ਖਿੱਦੋ ਖਿਉਂਡੀ ਖੇਡ ਰਹੀਆਂ ਨੇ।
ਪਟ ਹੂਨ ਹੱਥ ਲੈ ਪਾਏ ਕਾਟ,
ਕਹਿੰਦੇ ਕਿਸੇ ਸੂਰਮੇ ਦੀ ਬਾਂਹ ਫੜੀ ਤੇ ਕਿਸੇ ਦੀ ਲੱਤ ਵੱਢੀ ਹੋਈ ਪਕੜੀ ਹੋਈ ਹੈ।
ਧਰ ਕੈ ਸਿਕੰਦ ਪਿਖਿਆਨ ਡਾਟ,
ਇੱਕ ਮੋਢੇ ਤੇ ਏਦਾਂ ਬਾਂਹ ਧਰੀ ਆ, ਇੱਕ ਮੋਢੇ ਤੇ ਲੱਤ ਵੱਢੀ ਧਰ ਕੇ ਤੇ ਏਦਾਂ ਡਾਟ ਡਾਟ ਕੇ ਪੈਂਦੀਆਂ ਇੱਕ ਦੂਜੇ ਨੂੰ ਬੜਾ ਵਿਕਰਾਲ ਰੂਪ ਲੈ ਕੇ।
ਹੈ ਚਰਨ ਅਗਲੇ ਕਿਨਿਓ ਖਾਰ,
ਕਈ ਜੋਗਣੀਆਂ ਨੇ ਘੋੜਿਆਂ ਦੀਆਂ ਜਿਹੜੀਆਂ ਅਗਲੀਆਂ ਲੱਤਾਂ ਨੇ ਉਹ ਤੋੜ ਲਈਆਂ, ਡੰਡੇ ਜੇ ਬਣਾ ਲੈਂਦੇ ਤੇ ਏਦਾਂ ਮੋਢੇ ਤੇ ਧਰ ਕੇ ਤੁਰੀਆਂ ਫਿਰਦੀਆਂ ਨੇ।
ਵਿੱਚ ਰੰਤ ਬ੍ਰਿੰਦ ਹਾਥਨ ਉਭਾਰ,
ਇਹਦਾ ਹੱਥ ਚ ਏਦਾਂ ਉਭਾਰ ਉਭਾਰ ਕੇ ਉਹ ਲੱਤਾਂ ਜਿਹੜੀਆਂ ਵੱਡੀਆਂ ਘੋੜਿਆਂ ਦੀਆਂ ਸੂਰਮਿਆਂ ਦੀਆਂ ਉਹ ਚੁੱਕ ਚੁੱਕ ਕੇ ਜੰਗ ਦੇ ਮੈਦਾਨ ਚ ਫਿਰਦੀਆਂ ਜੋਗਣੀਆਂ।
ਕਿਨਹੂ ਸੋ ਅੰਤਰੈ ਗਰੀਬ ਡਾਰ,
ਕਈ ਜੋਗਣੀਆਂ ਨੇ ਸੂਰਮਿਆਂ ਦੀਆਂ ਜਿਹੜੀਆਂ ਆਂਦਰਾਂ ਨੇ ਪੇਟ ਦੀਆਂ ਉਹ ਕੱਢ ਕੇ ਆਪਣੇ ਗਲਾਂ ਚ ਪਾਈਆਂ ਹੋਈਆਂ।
ਗਨ ਭੂਤ ਪ੍ਰੇਤ ਪਾਵਤ ਧਮਾਰ,
ਕਹਿੰਦੀਆਂ ਵੇਖ ਮੇਰਾ ਹਾਰ ਸੋਹਣਾ ਜੇ, ਏਦਾਂ ਇੱਕ ਦੂਜੇ ਨੂੰ ਪੁੱਛਦੀਆਂ, ਆ ਵੇਖ ਮੈਂ ਹਾਰ ਪਾਇਆ ਗਲ ਦੇ ਵਿੱਚ ਕਿੰਨਾ ਸੋਹਣਾ। ਦੂਜੀ ਕਹਿੰਦੀ ਆ ਮੇਰਾ ਸੋਹਣਾ ਹਾਰ ਹੈ। ਕਹਿੰਦੇ ਏਦਾਂ ਜੰਗ ਦੇ ਮੈਦਾਨ ਚ ਤੁਰੀਆਂ ਫਿਰਦੀਆਂ ਜੋਗਣੀਆਂ, ਧਮਾਰ ਪਾਈ ਹੋਈ ਹੈ।
ਬਹੁ ਖਾਹੇ ਮਾਸ ਕਰ ਸ਼੍ਰੋਣ ਪਾਨ,
ਮਾਸ ਖਾਂਦੀਆਂ ਤੇ ਖੂਨ ਪੀਂਦੀਆਂ ਨੇ।
ਤਬ ਬਰਨ ਅਰੁਣ ਲਿਪਤੇ ਮਹਾਨ,
ਕਹਿੰਦੇ ਲਾਲ ਰੰਗ ਦੇ ਵਿੱਚ ਸਾਰੀ ਧਰਤੀ ਲਿਬੜੀ ਹੋਈ ਨਜ਼ਰ ਆਉਂਦੀ ਹੈ, ਤੇ ਜੋਗਣੀਆਂ ਵੀ ਲਾਲ ਰੰਗ ਵਿੱਚ ਪੂਰਾ ਸਰੀਰ ਲਹੂ ਨਾਲ ਇਸ਼ਨਾਨ ਕਰਾਇਆ ਉਹਨਾਂ ਆਪਣੇ ਸਰੀਰ ਦਾ, ਲਹੂ ਨਾਲ ਨੁੱਚੜਦੀਆਂ ਫਿਰਦੀਆਂ ਨੇ।
ਰਣ ਖੇਤ ਦੀਖ ਭੀਖਣ ਬਿਲੰਦ,
ਰਣ ਭੂਮੀ ਬੜੀ ਭਿਆਨਕ ਤੇ ਵਿਕਰਾਲ ਨਜ਼ਰ ਆ ਰਹੀ ਹੈ। ਭੂਤ ਪ੍ਰੇਤ ਹੱਸ ਰਹੇ ਨੇ, ਨੱਚ ਰਹੇ ਨੇ, ਕਿਲਕਾਰੀਆਂ ਮਾਰ ਰਹੇ ਨੇ।
ਗਨ ਤੁਰਕਨ ਕੇ ਹੋਏ ਓਜ ਮੰਦ,
ਤੁਰਕਾਂ ਦਾ ਬਲ ਮੰਦ ਹੋ ਗਿਆ। ਜਿਹੜੇ ਤੁਰਕ ਨੇ ਉਹਨਾਂ ਦਾ ਮਾਨੋ ਜਿਵੇਂ ਬਾਲੀ ਮਰ ਗਿਆ ਹੋਵੇ, ਉਹਨਾਂ ਚ ਹੌਸਲਾ ਹੀ ਨਹੀਂ ਪੈਂਦਾ ਲੜਨ ਦਾ, ਸਰੀਰ ਹੀ ਉਹਨਾਂ ਦੇ ਡਿੱਗੂ ਡਿੱਗੂ ਕਰ ਰਹੇ ਨੇ।
ਸ਼ਲਖ ਹੈ ਪ੍ਰਚੰਡ ਛੁੱਟੈ ਤੁਫੰਗ,
ਆਪਣੇ ਵੱਲੋਂ ਲਾਉਂਦੇ ਆ ਜ਼ੋਰ, ਬੰਦੂਕਾਂ ਦੀਆਂ ਛਲਖਾਂ ਚਲਾਉਂਦੇ, ਇਕੱਠੀਆਂ ਗੋਲੀਆਂ ਦਗਦੀਆਂ ਚੱਲਦੀਆਂ।
ਪੁਨ ਕਰਤ ਸ਼ੀਘਰਤਾ ਫਿਰਤ ਜੰਗ,
ਸ਼ੀਘਰਤਾਈ ਨਾਲ ਫਿਰਦੇ ਜੰਗ ਦੇ ਮੈਦਾਨ ਚ, ਜੰਗ ਲੜਦੇ ਫਿਰਦੇ।
ਕਿਨਹੂ ਬਰੂਦ ਵਿਚ ਤੁਪਕ ਡਾਲ,
ਕਿਸੇ ਨੇ ਬਰੂਦ ਪਾਇਆ ਬੰਦੂਕ ਦੇ ਵਿਚ।
ਬਹੁ ਠੋਕ ਠੋਕ ਗਜ ਕੋ ਨਿਕਾਲ,
ਗਜਾ ਨਾਲ ਠੋਕ ਠੋਕ ਕੇ ਗਜ ਬਾਹਰ ਕੱਢਦੇ ਹਨ।
ਗੁਲਕਾਨ ਡਾਲਿਆ ਛੇ ਟਿਕਾ,
ਗੋਲੀਆਂ ਪਾ ਕੇ ਬੰਦੂਕਾਂ ਸਾਹਮਣੇ ਸਿਸਤ ਬੰਨਦੇ, ਨਿਸ਼ਾਨਾ ਲਾਉਂਦੇ ਟਿਕਾ ਕੇ।
ਹੁਣ ਭਰਤ ਪਲੀਤਾ ਦੇ ਮਿਲਾਏ,
ਪਲੀਤਾ ਭਰ ਕੇ ਪਿਛਲੇ ਪਾਸਿਓ ਟੋਪ ਚ ਪਾ ਕੇ ਮਿਲਾ ਦਿੰਦੇ।
ਤੋਰਾ ਉਭਾਰ ਤੋਤੇ ਜੜੰਤ,
ਫਿਰ ਕਹਿੰਦੇ ਤੋੜਾ ਉਭਾਰ ਕੇ ਪਿਛਲੇ ਪਾਸੇ ਘੋੜੇ ਦੇ ਵਿਚ ਜੜਦੇ ਹੈ।
ਧਰ ਸ਼ਿਸ਼ਤ ਤਾਕ ਕਰਤੇ ਦਬੰਤ,
ਫਿਰ ਇੱਦਾਂ ਕਲਾ ਦਬਦੇ ਆ ਤੇ ਸਿਸਤ ਬੰਨ ਕੇ ਚਲਾਉਂਦੇ ਹਨ।
ਬਹੁ ਕਰਤ ਸ਼ੀਘਰ ਇਹ ਸਕਲਕਾਰ,
ਕੰਮ ਬੜੀ ਸ਼ੀਘ ਇਹ ਦੱਸਣ ਚ ਦੇਰੀ ਲੱਗ ਰਹੀ ਹੈ, ਉਹਨਾਂ ਦੇ ਕਰਨ ਚ ਦੇਰੀ ਨੀ ਲੱਗਦੀ, ਇੰਨੀ ਛੇਤੀ ਨਾਲ ਬੰਦੂਕ ਭਰ ਕੇ ਤਿਆਰ ਕਰ ਲੈਂਦੇ ਹੈ।
ਛੂਟੈ ਤੂਫਾਂ ਰਣ ਬੇਸ਼ੁਮਾਰ,
ਕਹਿੰਦੇ ਇੱਦਾਂ ਜੰਗ ਦੇ ਮੈਦਾਨ ਚ ਬੇਸ਼ੁਮਾਰ ਬੰਦੂਕਾਂ ਛੁੱਟ ਰਹੀਆਂ ਚੱਲ ਰਹੀਆਂ।
ਇਮ ਮਰਤ ਮਾਰਤੇ ਨੇਰਕੀਨ,
ਇੱਦਾਂ ਮਰਦਿਆਂ ਮਾਰਦਿਆਂ ਨੇੜੇ ਹੋ ਰਹੇ ਨੇ।
ਤੀਰਨ ਪ੍ਰਹਾਰ ਕਰ ਕਾਏ ਦੀਨ,
ਜਦੋਂ ਨੇੜੇ ਹੋ ਗਏ ਹੁਣ ਤੀਰ ਕੱਢ ਲੈ ਪੱਥਿਆਂ ਚੋਂ ਤੇ ਤੀਰ ਕੱਢ ਕੇ ਮਾਰਨ ਲੱਗੇ।
ਚਰੜੰਤ ਚਾਂਪ ਛੁਟਕੰਤ ਬਾਣ,
ਕਹਿੰਦੇ ਜਦੋਂ ਤੀਰ ਚਲਾਉਂਦੇ ਤੇ ਤਨਖਾਂ ਚਿਰੜ ਚਿਰੜ ਕਰਦੀਆਂ ਆਵਾਜ਼ ਆਉਂਦੀ ਤੇ ਬਾਣ ਉਹਨਾਂ ਚ ਛੂਟਦੇ ਜਾਂਦੇ ਉੱਡਣੇ ਨਾਗਾਂ ਵਾਂਗੂ।
ਪਟ ਖੋ ਨਿਖੰਗ ਤੇ ਕਾਢ ਤਾਨ,
ਔਰ ਕੋਈ ਸੂਰਮਾ ਪੱਥੇ ਚੋਂ ਤੀਰ ਕੱਢ ਰਿਹਾ, ਕੋਈ ਤੰਦੀ ਤੇ ਚਾੜ ਰਿਹਾ ਤੇ ਕੋਈ ਚਲਾ ਰਿਹਾ ਤੇ ਕਿਸੇ ਨੂੰ ਵੱਜ ਵੀ ਰਿਹਾ।
ਜੇ ਹਨ ਅਰੋਪ ਤੱਕ ਸ਼ਤਰੂ ਗਾਤ,
ਕਹਿੰਦੇ ਤੰਦੀਆਂ ਤੇ ਚਾੜ ਕੇ ਦੁਸ਼ਮਣਾਂ ਦਾ ਤਨ ਤੱਕ ਤੱਕ ਕੇ ਚਲਾਉਂਦੇ ਨੇ ਤੀਰ ਯੋਧੇ।
ਬਲ ਤੇ ਛੁਟੰਤ ਕਰ ਦੇ ਤਕਾਤ,
ਬਲ ਨਾਲ ਛੁੱਟਦਾ ਜਿਹਨੂੰ ਜਾ ਕੇ ਵੱਜਦਾ ਉਹਦਾ ਤਨ ਘਾਣ ਕਰ ਦਿੰਦੇ ਹਨ।
ਬਹੁ ਤੁਮਲ ਯੁੱਧ ਮਾਚਿਓ ਕਰਾਲ,
ਤੀਰ ਕਮਾਣ ਦਾ ਯੁੱਧ ਮਚਿਆ, ਪਹਿਲਾਂ ਬੰਦੂਕਾਂ ਦਾ ਹੁਣ ਤੀਰ ਕਮਾਣਾਂ ਦਾ ਤੁਮਲ ਯੁੱਧ ਮਚਿਆ।
ਮਿਲ ਗਏ ਪਰੀ ਬਹੁ ਹਾਲ ਚਾਲ,
ਬਸ ਮਿਲ ਗਏ ਹੁਣ ਤਾਂ ਨੇੜੇ ਹੀ ਹੋ ਗਏ ਜੰਗ ਦੇ ਮੈਦਾਨ ਵਿਚ, ਹਲ ਚਲ ਮਚ ਗਈ।
ਤੋਮਰ ਪਰਮਾਏ ਮਾਰਨ ਤੋਂ ਫੇਰ,
ਹੁਣ ਬਰਛੀਆਂ ਕੱਢ ਲਈਆਂ, ਜਦੋਂ ਜ਼ਿਆਦਾ ਨੇੜੇ ਹੋ ਗਏ ਤੇ ਬਰਛੀਆਂ ਭਰਮਾ ਭਰਮਾ ਕੇ ਮਾਰਨ ਲੱਗੇ।
ਤਨ ਲੱਗੈ ਸ਼ਤਰ ਦੇ ਭੂਮ ਗੇਰ,
ਜਿਹਨੂੰ ਜਾ ਕੇ ਬਰਛੀ ਵੱਜਦੀ ਆ ਉਹਨੂੰ ਮਾਰ ਕੇ ਜ਼ਮੀਨ ਤੇ ਸੁੱਟ ਦਿੰਦੇ ਉਹ ਛੱਲ ਕੇ।
ਬਹਰੋ ਨਿਕਾਸ ਤੱਕ ਔਰ ਮਾਰ,
ਉਹਦੇ ਸਰੀਰ ਚੋਂ ਬਰਛੀ ਕੱਢ ਕੇ ਫਿਰ ਦੂਜੇ ਨੂੰ ਤੱਕ ਕੇ ਮਾਰਦੇ ਐ।
ਤਲਵਾਰ ਝਾਰ ਦੇ ਕਾਟ ਡਾਰ,
ਤਲਵਾਰ ਦਾ ਯੁੱਧ ਵੀ ਮਚਣ ਲੱਗ ਪਿਆ, ਹੋਰ ਨੇੜੇ ਹੋ ਗਏ ਤੇ ਤਲਵਾਰਾਂ ਧੂ ਲਈਆਂ।
ਪਰਸ਼ੀਨ ਤੀਛਣਾ ਓਜ ਸੰਗ,
ਕੋਈ ਬਰਛੀ ਚਲਾਂਦਾ ਬਲ ਦੇ ਨਾਲ ਬੜੀ ਤਿੱਖੀ।
ਮਾਰੈ ਤਸਾਏ ਰਿਪ ਫੋਰ ਅੰਗ,
ਤਸਾ ਕੇ ਮਾਰਦੇ ਵੈਰੀ ਦੇ ਸਰੀਰ ਵਿਚ ਤੇ ਪਾਰ ਨਿਕਲ ਜਾਂਦੀ ਬਰਛੀ।
ਖਰ ਸੇਲ ਮੇਲ ਭੀ ਰੇਲ ਪੇਲ,
ਭਿਆਨਕ ਤਿੱਖੀਆਂ ਜਿਹੜੀਆਂ ਬਰਛੀਆਂ ਨੇ ਉਹ ਚੱਲੀਆਂ ਇੱਕ ਦੂਜੇ ਨੂੰ ਧੱਕਦੇ ਹੀ ਲਜਾਂਦੇ ਹਨ।
ਛਿਨ ਬਿਖੈ ਛੈਲ ਗਿਰ ਪਰਤ ਝੇਲ,
ਛਿਨ ਵਿਖੇ ਵੱਡੇ ਵੱਡੇ ਛੈਲ ਜਵਾਨ ਜ਼ਮੀਨ ਤੇ ਡਿੱਗ ਜਾਂਦੇ।
ਲਗ ਸ਼ਸਤਰ ਚੋਟ ਹੋਏ ਲੋਟ ਪੋਟ,
ਸ਼ਸਤਰਾਂ ਦੀ ਚੋਟ ਕਰਕੇ ਲੋਟ ਪੋਟ ਹੋ ਜਾਂਦੇ ਸੂਰਮੇ।
ਕੋ ਧਰਤ ਟਾਲ ਦੇ ਸਮੁਖ ਓਟ,
ਕਹਿੰਦੇ ਕਈ ਅੱਗੇ ਢਾਲ ਕਰਕੇ ਰੋਕ ਲੈਂਦੇ ਆ ਵਾਰ ਨੂੰ।
ਜਮ ਧਰ ਨਿਕਾਰ ਕਿਨ ਉਦਰ ਮਾਰ,
ਕਿਸੇ ਨੇ ਕਟਾਰ ਕੱਢ ਲਈ ਆਪਣੀ ਛੋਟੀ ਤੇ ਪੇਟ ਚ ਤਸਾ ਕੇ ਆਂਦਰਾਂ ਕੱਢ ਦਿੰਦੇ।
ਤਲਵਾਰ ਚਲਤ ਰਣ ਬਾਰ ਬਾਰ,
ਤਲਵਾਰ ਚੱਲ ਗਈ ਹੁਣ ਬਾਰ ਬਾਰ ਜੰਗ ਦੇ ਮੈਦਾਨ ਚ।
ਲੋਹੂ ਇਸ਼ਨਾਨ ਤੇ ਲਾਲ ਜਾਲ,
ਕਹਿੰਦੇ ਲਹੂ ਦਾ ਇਸ਼ਨਾਨ ਹੋਣ ਲੱਗਾ, ਯੋਧਿਆਂ ਦਾ ਖੂਨ ਦਾ ਇਸ਼ਨਾਨ ਹੋਣ ਲੱਗਾ।
ਠਹਿਰੰਤ ਹੱਥ ਮੈਂ ਚਾਲ ਚਾਲ,
ਕਹਿੰਦੇ ਹੱਥਾਂ ਵਿਚ ਪਕੜ ਕੇ ਤਲਵਾਰਾਂ ਅੱਗੇ ਵੱਧਦੇ ਜਾਂਦੇ ਹਨ।
ਕੇਤਿਕ ਪ੍ਰਹਾਰ ਤੇ ਖੜਗ ਟੂਟ,
ਕਈਆਂ ਦੀਆਂ ਤਲਵਾਰਾਂ ਮਾਰਦਿਆਂ ਮਾਰਦਿਆਂ ਟੁੱਟ ਗਈਆਂ।
ਰਹਿ ਮੁਸ਼ਟ ਹੱਥ ਮਿਲ ਮੁਸ਼ਟ ਕੂਟ,
ਬਸ ਤਲਵਾਰਾਂ ਦੇ ਜਿਹੜੇ ਮੁੱਠੇ ਨੇ ਉਹ ਹੀ ਰਹਿ ਗਏ ਹੱਥਾਂ ਚ, ਉਹਨਾਂ ਮੁੱਠਿਆਂ ਨਾਲ ਹੀ ਲੜੀ ਜਾਂਦੇ ਆ ਕੁੱਟ ਕੁੱਟ ਕੇ ਇੱਕ ਦੂਜੇ ਨੂੰ।
ਜੀ ਬੇਨਿਰਾਸ਼ ਹੋਏ ਲੜਤ ਵੀਰ,
ਜੀਣ ਦੀ ਆਸ ਛੱਡ ਕੇ ਕੇਵਲ ਮਰਨ ਦੀ ਤਾਂਘ ਰੱਖ ਕੇ ਲੜ ਰਹੇ ਨੇ ਯੋਧੇ।
ਭਾਗੇ ਭਗੈਲ ਪੈ ਭੂਰ ਪੀਰ,
ਪਰ ਜਿਹੜੇ ਕਾਇਰ ਸਨ ਭਗੌੜੇ ਹੋ ਕੇ ਭੱਜ ਗਏ ਰਣ ਭੂਮੀ ਨੂੰ ਛੱਡ ਕੇ।
ਨੰਦਨ ਨਵਾਬ ਕੇ ਨੇਰਕੀਨ,
ਇੱਦਾਂ ਨਵਾਬ ਦਾ ਨੰਦਨ ਕਰੀਮ ਬਖਸ਼ ਨੇੜੇ ਆਇਆ।
ਜਿਨ ਸਾਥ ਵੀਰ ਲੈ ਬੀਨ ਬੀਨ,
ਜਿਹਦੇ ਨਾਲ ਬੜੇ ਬੜੇ ਚੋਣਵੇਂ ਯੋਧੇ ਸਨ ਉਹਨਾਂ ਨੂੰ ਹੁਣ ਵੰਗਾਰ ਕੇ ਅੱਗੇ ਵਧਾ ਰਿਹਾ। करीम बख्श जिवें जंग दे मैदान च मारिया जा रहा, मुड़ के अब्दुल खान आप आया है लड़न वास्ते। वो कथा आप दी अगलिया प्रसंगा च सरवण करोगे।